तुरा आवत जाते बेनवा सब पर करे आवाज कितक मुलानन संग भी करे तर्क ना साज।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत वड़े पागहन पतत पावन भगत वचल कृपा निदान सतगुरु श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दवाना च हाजरियां भर के इकत्र होके अपने जीवन दियां घड़ियां ते स्वास गुरु लेखे ला के सफला कर रहे। अवर काज तेरे कितै न काम मिल साध संगत भज के बल नाम। सत संगत विच मिल के गोविंद दा भजन करना परमेश्वर दा भजन करना यही साडे जीवन दा मनोरथ है। एदे तो इलावा होर जिन्ने भी असी संसारी धंधे कर रहे हां संसारी काम कर रहे हां वो किसे काम नहीं। इको काम लेखे च पैना है वो संगत विच बैठ के परमेश्वर दा जस करना और वाहिगुरु निरंकार दा जस सुनना। श्री गुर प्रताप सूरज ग्रंथ दी लड़ीवार कथा आप जी सरवण कर रहे हो। ए सूरज प्रकाश ग्रंथ महाकवि कविराज भाई संतोख सिंह जी ने लिखिया है। बड़ी श्रद्धा भावना ते सत्कार नाल इतिहास लिखिया औरंगजेब दियां कुरीतियां उहदे वल्लों कीतियां बधीकियां उहदे वल्लों कीते हुए अपराधां दा जिक्र हो रहा है। बड़े बड़े पाप कीते ने औरंगजेब ने शहर दियां कुछ वेशवावां नूं इकट्ठा करके कि तुसी पाप कर दियो हो एक किश्ती च बिठा के जमुना दे पानी विच रोड़ के उहनां नूं मार मुकाया। जिहड़ियां बचियां ओह इहदे पीर दे कोल जा के पुकारियां ते उहने जा के फिर आखिया कि तुसी इह छंद उचारो तुहाडी जान बचेगी। फिर सूफी फकीर पकड़ ले सारे इकट्ठे करके कि तुसी सिर क्यों मारदे हो सिर क्यों हिलाउंदे हो नचदे हो बेसुध हुंदे हो क्यों हुंदे हो। उन्हां दस्या कि साडे अंदर जदों परमात्मा दे प्रेम दी खेड वरतदी असीं बेसुध हुंने हां। कहिंदा फिर कल नूं तुहाडी परख करांगा। अगले दिन एक उच्चा जिहा टिब्बा बना लिया बैठण नूं जगह सी पर जे खलो के कोई सूफी फकीर बेसुध हुंदा ते उहदा पैर फिसल जाणा सी थल्ले तंदूर बाल दित्ते अग दे कि जिहड़ा उत्तों फिसलेगा थल्ले अग दे विच डिगेगा सड़ के मर जाएगा। सूफियां नूं बिठा दिता उधर गवैये बिठा दिते गाउण वास्ते ओह ढोलक बजाण लगे पर हुण सूफियां दा डर मारिया डरदे ने भी जे साडी सुध चढ़ गई बेसुध हो गए ते अग च डिगांगे मरांगे। डरदिया दी किसे दी सुरत ही नहीं चढ़ी। चलो एक फकीर ने अकाल पुरख नूं खुदा नूं अरदास कीती उहदी सुरत चढ़ गई बेसुध होया ते जदों ओह बेसुध हो के नचण लगा ते डिगा फिसलिया थले अग दे तंदूर विच जदों डिगा ते अग दे विच डिगदिआं सार ओह अग दा तंदूर ठंडा ठार हो गया। तो औरंगजेब ने जदों इह वेख्या कि तां सूफी फकीर वाकई कला वाले ने उहने ना सारयां दी बंद खलासी कर दित्ती जाओ तुसीं जो करना चाहुंदे हो करो। इदां इहने अपनियां मन मर्जियां कीतियां बहुत सारे हिंदुआं नूं भी जबरदस्ती मुसलमान बना रहा कहिंदा इक्को धर्म ही रहण देंगा मैं सिर्फ शरा रहेगी जो शरा दा कानून है जो शरा दा नियम है उही सारयां ते मैं लागू करांगा उहदे अधीन ही सारयां नूं चलना पवेगा। جڑا شرع تو باہر چلے گا وہ مینو چنگا نہیں لگے گا، جڑا مینو چنگا نہیں لگے گا وہ قتل کر دیتا جائے گا۔ ایداں دیاں کریتیاں اور رنگ جیب کر رہا ہے۔ آؤ سرت برت گرو چرناں نال جوڑیے اور اے سارا اتہاس سربن کرن تو پہلا گرو چرناں وچ حاضری لوائیے، جتھے شریر دی حاضری بھری ہے اوتھے نال اپنی سوچیاں دی حاضری بھی بھریے، تے آکھیے جی ستنام
شری وہائے گرو صاحب جیو،
ستنام شری
وہائے گرو صاحب جیو، دوئرا آوت جاتے بینوا سب پر کرے آواز۔
بینوا اے فقیران دی جات ہے، ایک مسلمان دے وچ ایک فرقہ ہے بینوے فقیران دا، اے بڑے موجی جے ہوندے نے، جویں سکھاں وچ ستھرے شاہی سمپردا ہے، ہن تاں ستھرے شاہی سمپردا الوپ ہون دے کنڈے ہے، پر دلی وچ ستھرے شاہیاں دا ایک ڈیرا ہے، اتھے اج کل کچھ ویر اپرالا کر رہے نے بابا ستھرے شاہ دے نام دے پرچار واسطے پرسار کر رہے ہیں، جویں ستھرے شاہی سمپردا او ہاس رس دے وچ کدے بھی کسے نو بھی کچھ کہہ سکدے نے، وڈے تو وڈے راجے دا بھی مخول وڑا دیندے نے۔ اسی طرح مسلماناں دے وچ بینوے فقیراں دی ایک ٹولی ہے بھی بے پرواہ ہوندے نے۔ کہندے ایک بینوا فقیر سی دلی دے وچ، رستے وچ گلی چ انہیں کھلوتے رہنا تے انہیں ساریاں دے اتے ایک آواز کرنی، سب دے اتے آواز کردے نے، جیڑا بھی کوئی آوندا جاندا سی اودے تے انہیں کوئی نہ کوئی ویونت کر باندھی، جڑی کوئی نہ کوئی شبد اودے واسطے کہہ دینا جیڑا انہوں چنگا نہ لگنا۔ کہندے اداں او جڑے بینوے فقیر سی آوندے جاندے لوکاں اتے پکاراں کر دیندے سن،
کتک ملانن سنگ بھی کریں ترک نا ساج،
کئی ملانے بھی لنگنے جڑے ملانے اور اورنگزیب دے نال رہندے سی، او بینوے فقیراں نے کی کرنا، او جڑے ملانے لنگدے جاندے تے انہاں نوں بھی کہہ دینا، ہاں ملا جی کسے دی مکان تو آئے ہو، کیونکہ او تاں موجی نے، پتا نہیں کہڑے ویلے کی کہہ دینا، ملا جی چہرہ اتریا ہویا کسے دی مکان تو آئے ہو جاں چلے ہو، ایداں دے بول بول دینے۔ جڑے او ملانے سن انہاں نے جدوں انہاں دیاں کیتیاں ہوئیاں ترکاں نوں سننا، ہن انہاں دے اگے پیش نہ جاندی سی تے انہاں نوں جواب تاں کی دیندے، بینوے فقیر نے انہاں نے سن لینا، تو کہندے اس پرکار نال انہاں ملانیاں دے اتے بھی کاجیاں دے اتے بھی انہاں نے بینویاں نے اس طرح دیاں ترکاں کر دینیاں،
جو پئی سبن ملانن متو متائے،
جن نے او ملانے سی نا پھر انہاں نے متا پکایا، جدو تنگ ہی ہو گئے روز ہی انہاں بینویاں نے کوئی نہ کوئی ایداں دی اوج لا دینی، ایداں دی کوئی نہ کوئی گل کہہ دینی جیڑی انہاں نوں ساڑ کے رکھ دے، انہاں دے من ساڑ کے رکھ دے، ایداں انہیں بینویاں نے کہہ دینا۔ ہن یہ جن ملانے سی یہ سارے کٹھے ہو گئے، تے کٹھے ہو کے نہ سارے نے صلاح کیتی، متا پکایا،
کینو رنگ سو لیے بلائے،
انہاں نے نرنگے کول شکایت کیتی، کہندا جی اپنے شہر دے وچ آ بینوے فقیر نے یہ بڑے باہر چل دے نے، یہ شرع دے انسار نہیں چل دے، اپنیاں مرضیاں کر دے نے، آندے جاندے لوکاں نو جو مرضی کہی جاندے نے، اپنے منہ وچ جو انہاں دے آندا بکڑواد بولی جاندے نے، کسے دی پرواہ نہیں کر دے، انہاں نو پھڑ کے سزا دینی چاہی دی۔ تو کہندے اورنگزیب دے کول آ کے انہاں نے شکایت کیتی، تے اورنگزیب نے جننے بینوے فقیر سی دلی شہر وچ انہاں سارے بینویاں نوں بلا لیا،
کرے سموہ اکٹھے سوئے،
او جننے بینوے فقیر سی سارے اکٹھے کر لئے، انہاں ساریاں دا ٹولا جنہ بھی سی اکٹھا کر لیا،
چل آئے مل کے سب کوئے،
او جننے بینوے سی سارے اکٹھے ہو کے بے پرواہ ہوندے نے، جے اورنگزیب نے بلایا تے او کہندے سانو کی پرواہ ہے، بادشاہ ہوئے گا اپنے گھر ہوئے گا، اسی چلدے ہاں نوں ملن۔ کہندے جننے بینوے سی اکٹھے ہو کے اورنگزیب بادشاہ کول آ گئے،
نکٹ حکار بوجھ نہ کرے ਸ਼ਰਾਬਹਿਰ ਤੁਮ ਕਿਉਂ ਮਤ ਧਰੇ।
ਔਰੰਗੇ ਨੇ ਉਹਨਾਂ ਫਕੀਰਾਂ ਨੂੰ ਆਪਣੇ ਕੋਲ ਸੱਦਿਆ, ਕੋਲ ਬੁਲਾ ਕੇ ਖੜੇ ਕਰ ਲਿਆ। ਕਹਿੰਦਾ ਹਾਂ ਬਈ ਫਕੀਰੋ, ਤੁਸੀਂ ਸ਼ਰ੍ਹਾਂ ਤੋਂ ਬਾਹਰ ਕਿਉਂ ਚੱਲਦੇ ਹੋ? ਜਿਹੜੀ ਸਾਡੀ ਸ਼ਰ੍ਹਾਂ ਸਾਨੂੰ ਧਰਮ ਕਰਮ ਕਰਨ ਨੂੰ ਕਹਿੰਦੀ ਹੈ, ਉਹਦੇ ਤੋਂ ਤੁਸੀਂ ਬਾਹਰ ਚੱਲਦੇ ਹੋ, ਸ਼ਰ੍ਹਾਂ ਤੋਂ ਬਾਹਰ ਦਾ ਮਤ ਤੁਸੀਂ ਕਿਉਂ ਧਾਰਨ ਕੀਤਾ ਹੋਇਆ?
ਸਾਦਰ ਕਿਸੇ ਨਾਲ ਬਾਤ ਬਖਾਨੋ,
ਤੁਸੀਂ ਕਿਸੇ ਨਾਲ ਵੀ ਸਤਿਕਾਰ ਨਾਲ ਨਹੀਂ ਬੋਲਦੇ, ਉਖੜੀ ਕੁਹਾੜੀ ਵਾਂਗੂ ਜਣੇ ਖਣੇ ਨੂੰ ਪੈਂਦੇ, ਉਖੜੀ ਕੁਹਾੜੀ ਵਾਂਗੂ ਜਣੇ ਖਣੇ ਨੂੰ ਕੋਈ ਨਾ ਕੋਈ ਬੋਲ ਬੋਲ ਦਿੰਦੇ ਹੋ, ਕੋਈ ਨਾ ਕੋਈ ਤਾਨਾ ਮਾਰ ਦਿੰਦੇ ਹੋ, ਲੰਘਦੇ ਜਾਂਦੇ ਬੰਦੇ ਨੂੰ ਵੀ ਤੁਸੀਂ ਨਹੀਂ ਛੱਡਦੇ, ਕਿ ਤੁਸੀਂ ਸਤਿਕਾਰ ਨਾਲ ਕਿਉਂ ਨਹੀਂ ਬੋਲਦੇ ਕਿਸੇ ਨਾਲ, ਕਿਸੇ ਨਾਲ ਅਦਬ ਨਾਲ ਕਿਉਂ ਨਹੀਂ ਬੋਲਦੇ?
ਹਾਸ ਸਮੇਤ ਤਰਕ ਨਾ ਠਾਨੋ,
ਉਹਦਾ ਹਾਸ ਸਮੇਤ ਉਹਦੀ ਤਰਕ ਨਾ ਕਰਦੇ। ਜਿਹੜਾ ਵੀ ਕੋਈ ਤੁਹਾਡੇ ਕੋਲੋਂ ਲੰਘੇ ਕੋਲ ਆਵੇ ਤੇ ਤੁਸੀਂ ਹਾਸ ਰਸ ਦੇ ਵਿਚ ਆ ਕੇ ਉਹਦੇ ਤੇ ਤਰਕ ਕਰ ਦਿੰਦੇ ਹੋ, ਉਹਦੇ ਤੇ ਕੋਈ ਨਾ ਕੋਈ ਟੋਂਚ ਛੱਡ ਦਿੰਦੇ ਹੋ, ਇਹੋ ਜਿਹੀ ਟੋਂਚ ਛੱਡਦੇ ਹੋ ਵੀ ਉਹ ਸੁਣ ਕੇ ਸੜਬਲ ਹੀ ਜਾਂਦਾ, ਏਦਾਂ ਦੇ ਤੁਸੀਂ ਕਬੋਲ ਕਿਉਂ ਬੋਲਦੇ? ਸ਼ਰ੍ਹਾਂ ਤਾਂ ਨਹੀਂ ਕਹਿੰਦੀ ਇਹ ਕੰਮ ਕਰਨ, ਸ਼ਰ੍ਹਾਂ ਨੇ ਤਾਂ ਕਦੇ ਵੀ ਇਸ ਕੰਮ ਕਰਨ ਵਾਸਤੇ ਇਜਾਜ਼ਤ ਨਹੀਂ ਦਿੱਤੀ। ਸ਼ਰ੍ਹਾਂ ਤਾਂ ਕਹਿੰਦੀ ਹੈ ਵੀ ਮਿੱਠਾ ਬੋਲਣਾ ਚਾਹੀਦਾ, ਤੁਸੀਂ ਕੌੜਾ ਬੋਲਦੇ ਹੋ, ਨਾਲੇ ਹਾਸ ਰਸ ਕਰਦੇ ਹੋ, ਨਾਲੇ ਤਰਕ ਕਰਕੇ, ਇਹ ਕੋਈ ਚੰਗੀ ਗੱਲ ਹੈ ਵੀ ਰਾਹ ਜਾਂਦੇ ਬੰਦਾ ਕੋਈ ਸਵੇਰੇ ਸਵੇਰੇ ਲੰਘਦਾ ਜਾਵੇ ਤੇ ਤੁਸੀਂ ਕਹਿੰਦੇ ਹੋ ਹਾਂ ਮੁੱਲਾ ਜੀ ਕਿਸੇ ਦੀ ਮਕਾਨ ਚੱਲੇ ਹੋ, ਵੀ ਏਦਾਂ ਦੀ ਗੱਲ ਕਹਿ ਕੇ ਕਿਸੇ ਦਾ ਮਨ ਦੁਖਾਉਂਦੇ ਹੋ? ਇਹ ਸ਼ਰ੍ਹਾਂ ਕਹਿੰਦੀ ਹੈ ਏਦਾਂ ਕਰੋ, ਤੁਸੀਂ ਸ਼ਰ੍ਹਾਂ ਤੋਂ ਬਾਹਰ ਦੇ ਕੰਮ ਕਰਦੇ ਹੋ, ਆਪਣੀਆਂ ਮਰਜ਼ੀਆਂ ਕਰਦੇ ਹੋ।
ਕਿਆ ਤੁਮਨੇ ਆਪਣੇ ਮਨ ਜਾਣੀ,
ਇਹ ਦੱਸੋ ਵੀ ਤੁਸੀਂ ਆਪਣੇ ਮਨ ਚ ਕੀ ਜਾਣਿਆ ਹੋਇਆ, ਕੀ ਸੋਚਦੇ ਹੋ ਤੁਸੀਂ ਆਪਣੇ ਮਨ ਚ, ਕੀ ਸਮਝਦੇ ਹੋ ਤੁਸੀਂ ਆਪਣੇ ਆਪ ਨੂੰ ਏਦਾਂ ਦੀਆਂ ਗੱਲਾਂ ਕਰਕੇ?
ਮਹਿਦ ਹੋਏ ਕਿਮ ਜਿਸ ਤੇ ਮਾਨੀ,
ਹਾਂ ਤੁਸੀਂ ਕਿਉਂ ਆਪਣੇ ਆਪ ਨੂੰ ਵੱਡਾ ਬਣਦੇ ਹੋ ਵੀ ਅਸੀਂ ਵੱਡੇ ਹਾਂ, ਏਦਾਂ ਦੇ ਕੰਮ ਕਰਕੇ ਤੁਸੀਂ ਵੱਡੇ ਬਣ ਜਾਓਗੇ? ਜਣੇ ਖਣੇ ਨੂੰ ਟੋਚ ਕਰਕੇ, ਜਣੇ ਖਣੇ ਨੂੰ ਕਿਸੇ ਪ੍ਰਕਾਰ ਦਾ ਕੋਈ ਤਾਨਾ ਮਾਰ ਕੇ, ਕੋਈ ਤਰਕ ਕੁਤਰਕ ਕਰਕੇ ਤੁਸੀਂ ਏਦਾਂ ਮਾਨੀ ਤੇ ਹੰਕਾਰੀ ਬਣ ਕੇ ਆਪਣੇ ਆਪ ਨੂੰ ਵੱਡੇ ਬਣਦੇ ਹੋ?
ਤਿਆਗੋ ਸਗਲ ਨਾ ਮਨ ਮਤ ਕੀਜੈ,
ਛੱਡਦੇ ਹੋ ਇਹ ਸਾਰੇ ਕੰਮ ਜਿਹੜੇ ਕਰਦੇ ਹੋ ਤੁਸੀਂ, ਅੱਜ ਤੋਂ ਬਾਅਦ ਤੁਸੀਂ ਏਦਾਂ ਦੀ ਮਨ ਮਤ ਨਹੀਂ ਕਰਨੀ ਜਿਹੜੀ ਕਰ ਰਹੇ ਹੋ। ਇਹ ਜਿਹੜਾ ਤੁਸੀਂ ਮਤ ਸਿਧਾਂਤ ਧਾਰਨ ਕੀਤਾ ਹੋਇਆ, ਜਣੇ ਖਣੇ ਨੂੰ ਜੋ ਮਰਜ਼ੀ ਬੋਲ ਦਿੰਦੇ ਹੋ, ਇਹ ਜਿਹੜੀ ਮਨ ਮਤ ਹੈ ਇਹਦਾ ਤਿਆਗ ਕਰ ਦਿਓ।
ਜਨ ਸ਼ਰ੍ਹਾਂ ਕੋ ਮਾਰਗ ਲੀਜੈ,
ਔਰ ਸ਼ਰ੍ਹਾਂ ਦੇ ਨਿਯਮਾਂ ਅਨੁਸਾਰ ਚੱਲਿਆ ਕਰੋ। ਜੋ ਸ਼ਰ੍ਹਾਂ ਕਹਿੰਦੀ, ਸਾਡੀ ਸ਼ਰ੍ਹਾਂ ਜਿਸ ਨਿਯਮ ਬਾਰੇ ਹੁਕਮ ਕਰਦੀ ਹੈ, ਉਸ ਸ਼ਰ੍ਹਾਂ ਦੇ ਮਾਰਗ ਦੇ ਉੱਤੇ ਤੁਸੀਂ ਸਾਰੇ ਚੱਲੋ, ਸ਼ਰ੍ਹਾਂ ਦੇ ਰਸਤੇ ਤੇ ਚੱਲੋ ਤੇ ਸ਼ਰ੍ਹਾਂ ਦਾ ਪ੍ਰਚਾਰ ਕਰੋ।
ਨਹੀਂ ਤਾਂ ਦੋਦਕ ਮੈਂ ਦੁੱਖ ਪਾਵੋ,
ਤੇ ਜੇ ਤੁਸੀਂ ਸ਼ਰ੍ਹਾਂ ਦੇ ਅਨੁਸਾਰ ਨਹੀਂ ਚੱਲੋਗੇ ਤੇ ਫਿਰ ਤੁਸੀਂ ਦੋਜਕਾਂ ਦੀ ਅੱਗ ਚ ਸੜੋਗੇ, ਨਰਕਾਂ ਦੀ ਅੱਗ ਚ। ਤੁਹਾਨੂੰ ਨਰਕਾਂ ਦੀ ਅੱਗ ਚ ਸੜਨਾ ਪਏਗਾ, ਦੋਜਕ ਜਾਣਾ ਪਵੇਗਾ।
ਕਾਹੇ ਬਚਾਵੇ ਤਿਸੈ ਮਨਾਵੋ,
ਤੇ ਜੇ ਤੁਸੀਂ ਉਸ ਦੋਜਕਾਂ ਦੀ ਅੱਗ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਸ਼ਰ੍ਹਾਂ ਦੇ ਅਨੁਸਾਰ ਚੱਲੋ, ਉਸ ਖੁਦਾ ਨੂੰ ਮਨਾਵੋ ਤੇ ਲੋਕਾਂ ਨੂੰ ਏਦਾਂ ਦੇ ਬੋਲ ਕਬੋਲ ਬੋਲਣੇ ਬੰਦ ਕਰ ਦਿਓ, ਏਦਾਂ ਦੀਆਂ ਗੱਲਾਂ ਕਰਨੀਆਂ ਬੰਦ ਕਰ ਦਿਓ ਤੇ ਸ਼ਰ੍ਹਾਂ ਦੇ ਅਨੁਸਾਰ ਚੱਲੋ। ਜੇ ਤੁਸੀਂ ਦੋਜ਼ਕਾਂ ਦੀ ਨਰਕਾਂ ਦੀ ਅੱਗ ਤੋਂ ਆਪਣਾ ਆਪ ਬਚਾਉਣਾ ਚਾਹੁੰਦੇ ਹੋ,
ਸੁਣਤ ਬੇਨਵਨ ਕਹਿਓ ਨਾ ਮਾਨਾ।
ਜਦੋਂ ਔਰੰਗੇ ਨੇ ਗੱਲ ਕਹੀ, ਹੁਣ ਉਹ ਬੇਨਵੇ ਸੀ, ਉਹਦਾ ਬੇਪਰਵਾਹ ਸੀ, ਉਹਨਾਂ ਨੇ ਔਰੰਗੇ ਦੀ ਕਈ ਗੱਲ ਨਹੀਂ ਮੰਨੀ। ਕਹਿੰਦੇ ਔਰੰਗਜ਼ੇਬ, ਅਸੀਂ ਨਹੀਂ ਮੰਨਦੇ ਤੇਰਾ ਕਹਿਣਾ, ਜੋ ਤੂੰ ਕਹਿ ਰਿਹਾ। ਉਨ੍ਹਾਂ ਨੇ ਸਿੱਧਾ ਟਕੇ ਵਾਂਗੂ ਖਰਾ ਜਵਾਬ ਦਿੱਤਾ ਔਰੰਗੇ ਨੂੰ।
ਖੋਟਾ ਨੂੰ ਰੰਗ ਸੰਗ ਬਖਾਨਾ,
ਉਹ ਕਹਿੰਦੇ ਨੁਰੰਗਿਆ ਤੂੰ ਤਾਂ ਖੋਟਾ, ਤੇਰੀ ਗੱਲ ਮੰਨੀਏ ਅਸੀਂ? ਸਿੱਧਾ ਹੀ ਕਹਿ ਰਹੇ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਉਹ ਬੇਨਵੇ ਫਕੀਰ, ਕਹਿੰਦੇ ਤੂੰ ਤਾਂ ਖੋਟਾ, ਤੇਰੇ ਖੋਟੇ ਬੰਦੇ ਦੀਆਂ ਕਈਆਂ ਗੱਲਾਂ ਅਸੀਂ ਨਹੀਂ ਮੰਨਣੀਆਂ।
ਹਮ ਪਰ ਤੇਰੋ ਹੁਕਮ ਨਾ ਕੋਏ, ਮਨ ਭਾਵ ਤੇ ਹਮ ਬੋਲੈ ਸੋਏ।
ਅਸੀਂ ਤੇਰੀ ਪਰਜਾ ਵਿਚ ਨਹੀਂ ਆਉਂਦੇ, ਜੇ ਤੂੰ ਆਖੇ ਵੀ ਅਸੀਂ ਤੇਰੀ ਪਰਜਾ ਜਾਂ ਤੇਰੀ ਰਈਅਤ ਆ, ਸਾਡੇ ਤੇ ਤੇਰਾ ਕੋਈ ਹੁਕਮ ਨਹੀਂ ਚੱਲ ਸਕਦਾ। ਅਸੀਂ ਤਾਂ ਆਪਣੇ ਮਨ ਭਾਉਂਦੇ ਬੋਲ ਬੋਲਣੇ ਨੇ ਜੋ ਸਾਡੇ ਮਨ ਚ ਆਉਣਾ। ਅਸੀਂ ਤਾਂ ਤੈਨੂੰ ਵੀ ਕਹਿ ਦੇਣਾ ਜੇ ਤੂੰ ਲੰਘੇਗਾ ਕੋਲੋਂ, ਤੇ ਜੇ ਸਾਡੇ ਮਨ ਚ ਆ ਗਿਆ ਵੀ ਤੈਨੂੰ ਕੁਝ ਕਹਿਣਾ ਤੇ ਅਸੀਂ ਤੈਨੂੰ ਵੀ ਕਹਿ ਦੇਣਾ, ਹਾਂ ਨੁਰੰਗਿਆ ਕਿਸੇ ਦੀ ਮਕਾਨੇ ਚੱਲਿਆ, ਤੈਨੂੰ ਵੀ ਕਹਿ ਦੇਗੇ ਅਸੀਂ ਤਾਂ। ਸਾਡਾ ਕੀ ਹੈ, ਸਾਡੀ ਤਾਂ ਮਨ ਮਰਜ਼ੀ ਹੈ, ਪਤਾ ਨਹੀਂ ਕਿਹੜਾ ਬੋਲ ਮੂੰਹ ਵਿੱਚ ਉਸ ਵੇਲੇ ਆ ਜਾਵੇ ਤੇ ਅਸੀਂ ਬੋਲ ਦਈਏ, ਅਸੀਂ ਤਾਂ ਆਪਣੇ ਮਨ ਭਾਉਂਦੇ ਬੋਲ ਬੋਲਣੇ ਨੇ।
ਚੋਰ ਯਾਰ ਕਰਨੀ ਬਟਪਾਰੀ
ਔਰੰਗਜ਼ੇਬ, ਤੂੰ ਬਾਦਸ਼ਾਹ, ਤੇਰਾ ਨਿਆਂ ਕਰਨਾ ਫਰਜ਼ ਬਣਦਾ ਜੇ ਕੋਈ ਚੋਰੀ ਕਰਦਾ, ਜੇ ਕੋਈ ਰਾਹ ਮਾਰੀ ਕਰਦਾ ਜਾਂ ਕੋਈ ਯਾਰੀ ਕਰਦਾ, ਏਦਾਂ ਦੇ ਖੋਟੇ ਕੰਮ ਕਰਦਾ, ਉਹਨਾਂ ਨੂੰ ਸਜ਼ਾ ਦੇ, ਇਹ ਤੇਰਾ ਕੰਮ ਹੈ। ਪਰ ਅਸੀਂ ਤਾਂ ਕੋਈ ਚੋਰੀ ਯਾਰੀ ਨਹੀਂ ਕਰਦੇ, ਨਾ ਅਸੀਂ ਕਿਸੇ ਨੂੰ ਰਾਹ ਵਿੱਚ ਲੁੱਟਦੇ ਹਾਂ, ਤੂੰ ਸਾਨੂੰ ਕਾਹਦੀ ਸਜ਼ਾ ਦਿੰਦਾ, ਸਾਨੂੰ ਕਾਹਦੀ ਸਜ਼ਾ ਦਿੰਦਾ ਬੁਲਾ ਕੇ। ਸਜ਼ਾ ਤਾਂ ਤੂੰ ਚੋਰਾਂ ਨੂੰ ਦੇ, ਰਾਹ ਮਾਰਾਂ ਨੂੰ ਦੇ, ਜਿਹੜੇ ਚੋਰ ਯਾਰ ਨੇ ਉਹਨਾਂ ਨੂੰ ਸਜ਼ਾ ਦੇ, ਉਹਨਾਂ ਨੂੰ ਸਜ਼ਾ ਦੇਣਾ ਤੇਰਾ ਕਰਮ ਹੈ, ਤੇਰਾ ਧਰਮ ਹੈ।
ਹਮ ਫਕੀਰ ਦਰਵੇਸ਼ ਰੀਤ,
ਅਸੀਂ ਤਾਂ ਫਕੀਰ ਲੋਕ ਹਾਂ, ਸਾਡੀ ਦਰਵੇਸ਼ਾਂ ਵਾਲੀ ਰੀਤ ਹੈ, ਅਸੀਂ ਦਰਵੇਸ਼ਾਂ ਵਾਲੀ ਪ੍ਰੀਤ ਰੱਖੀ ਹੋਈ ਹੈ।
ਜਿਤ ਸਜ਼ਾਏ ਦੋਸ਼ ਨੈ ਚੀਤ,
ਅਸੀਂ ਤੇਰੀ ਸਜ਼ਾ ਦੇ ਉਚਿਤ ਨਹੀਂ ਹੈ, ਤੇ ਤੂੰ ਆਖੇ ਕਿ ਤੂੰ ਸਾਨੂੰ ਸਜ਼ਾ ਦੇਵੇਂ, ਅਸੀਂ ਤੇਰੀ ਸਜ਼ਾ ਦੇ ਉਚਿਤ ਨਹੀਂ, ਕਿਉਂਕਿ ਸਾਡੇ ਚ ਕੋਈ ਦੋਸ਼ ਹੀ ਨਹੀਂ ਹੈ। ਸਾਨੂੰ ਤਾਂ ਸਿਖਾਇਆ ਹੀ ਇਹ ਜਾਂਦਾ ਵੀ ਜਦੋਂ ਬੇਨਵੇ ਬਣ ਕੇ ਕਿਸੇ ਨੂੰ ਕਬੂਲ ਬੋਲੋਗੇ, ਉਹਨਾਂ ਅੰਦਰ ਜਰਨ ਸ਼ਕਤੀ ਹੈ, ਜਿਹੜਾ ਸੁਣ ਕੇ ਜਰ ਲੈਂਦਾ ਸਾਡੇ ਬੋਲਾਂ ਨੂੰ, ਸਾਡੇ ਵਿਚ ਜਿਹੜੇ ਕਈ ਪਹੁੰਚੇ ਹੋਏ ਫਕੀਰ ਨੇ, ਜਿਹੜਾ ਜਰ ਲੈਂਦਾ ਉਹਦੇ ਤੇ ਫਿਰ ਕਿਰਪਾ ਵੀ ਕਰ ਦਿੰਦੇ। ਸਾਡਾ ਤਾਂ ਏਦਾਂ ਦਾ ਸੁਭਾਅ ਹੈ, ਅਸੀਂ ਤਾਂ ਏਦਾਂ ਹੀ ਰਹਿੰਦੇ ਹਾਂ ਸੰਸਾਰ ਵਿਚ, ਹੱਸਦੇ ਰਸਦੇ ਰਹਿੰਦੇ ਹਾਂ, ਹਾਸ ਰਸ ਵਿਚ ਮਜ਼ਾਕ ਵਿਚ ਰਹਿੰਦੇ ਹਾਂ, ਖੇੜੇ ਚ ਰਹਿਣਾ ਕੋਈ ਗੁਨਾਹ ਹੈ? ਜੇ ਅਸੀਂ ਖੁਸ਼ੀ ਵਾਸਤੇ ਗੱਲ ਕਹਿ ਦਿੰਦੇ ਹਾਂ, ਨਾਲੇ ਕੋਈ ਦੂਜਾ ਵੀ ਖੁਸ਼ ਹੋ ਜਾਂਦਾ ਸੁਣ ਕੇ, ਤੇ ਸਾਡੇ ਇਸ ਵਿਗਾਸ ਨੂੰ ਤੂੰ ਸਜ਼ਾ ਦੱਸਦਾ, ਇਹ ਗੁਨਾਹ ਦੱਸਦਾ, ਅਸੀਂ ਤੇਰੀ ਸਜ਼ਾ ਦੇ ਉਚਿਤ ਨਹੀਂ ਹਾਂ।
ਹਮ ਦੁਨੀਆ ਤੇ ਫਾਰਗ ਤੁਝ ਕਹਿ ਵੀ ਮੈਂ ਕਿਉਂ ਕਰ ਰਹਾ,
ਅਸੀਂ ਇਸ ਦੁਨੀਆ ਤੋਂ ਫਾਰਗ ਹਾਂ, ਅਸੀਂ ਇਹ ਦੁਨੀਆਂ ਵਿਚ ਨਹੀਂ ਆਉਂਦੇ, ਤੇ ਫਿਰ ਅਸੀਂ ਤੇਰੇ ਕਹਿਣ ਦੇ ਵਿਚ ਕਿਉਂ ਰਹੀਏ? ਤੁਝ ਕਹਿ ਵੀ ਮੈਂ ਕਿਉਂ ਕਰ ਰਹਾ, ਤੇਰੇ ਕਹਿਣ ਚ ਕਿਉਂ ਰਹੀਏ? ਅਸੀਂ ਕਿਹੜਾ ਇਹ ਦੁਨੀਆਂ ਵਿਚ ਹਾਂ, ਅਸੀਂ ਦੁਨੀਆਂ ਤੋਂ ਵੱਖਰੇ ਹਾਂ, ਜਿਹੜੇ ਦੁਨੀਆਂ ਵਿਚ ਨੇ ਉਹ ਤੇਰਾ ਕਹਿਣਾ ਮੰਨਣ, ਅਸੀਂ ਤਾਂ ਦੁਨੀਆਂ ਤੋਂ ਫਾਰਗ ਆ, ਅਸੀਂ ਤੇਰੇ ਕਹਿਣੇ ਵਿਚ ਕਿਉਂ ਰਹੀਏ, ਅਸੀਂ ਤੇਰੇ ਹੁਕਮ ਨੂੰ ਕਿਉਂ ਮੰਨੀਏ?
ਕਿਨੂੰ ਨਾ ਕਬ ਕੈਸੇ ਕਿਤ ਕਹਿਓ,
ਅੱਜ ਤੋਂ ਪਹਿਲਾਂ ਤਾਂ ਬਾਦਸ਼ਾਹ, ਤੇਰੇ ਤੋਂ ਪਹਿਲਾਂ ਕਿਹੜਾ ਬਾਦਸ਼ਾਹ ਨਹੀਂ ਸੀ ਹੁੰਦੇ? ਤੇਰਾ ਪਿਓ ਵੀ ਬਾਦਸ਼ਾਹ ਸੀ, ਤੇਰਾ ਦਾਦਾ ਵੀ ਬਾਦਸ਼ਾਹ ਸੀ, ਪੜਦਾਦਾ ਵੀ ਬਾਦਸ਼ਾਹ ਸੀ, ਉਹਦੇ ਤੋਂ ਪਹਿਲਾਂ ਵੀ ਬੜੇ ਬਾਦਸ਼ਾਹ ਹੋਏ, ਤੇ ਫਕੀਰ ਬੇਨਵੇ ਅੱਜ ਦੇ ਥੋੜੀ ਨੇ, ਸੈਂਕੜੇ ਸਾਲਾਂ ਦੇ ਨੇ। ਅੱਜ ਤੋਂ ਪਹਿਲਾਂ ਤਾਂ ਕਦੇ ਕਿਸੇ ਬਾਦਸ਼ਾਹ ਨੇ ਬੁਲਾ ਕੇ ਸਾਨੂੰ ਨਹੀਂ ਆਖਿਆ ਵੀ ਤੁਸੀਂ ਏਦਾਂ ਨਾ ਕਰੋ। ਤੂੰ ਕੋਈ ਨਵੀਂ ਰੀਤ ਚਲਾ ਰਿਹਾ, ਤੂੰ ਕੋਈ ਨਵਾਂ ਹੀ ਬਾਦਸ਼ਾਹ ਬਣਿਆ ਕਿ ਤੂੰ ਸਾਡੇ ਉੱਤੇ ਆਪਣਾ ਹੁਕਮ ਕਸਦਾ, ਸਾਡੇ ਉੱਤੇ ਆਪਣਾ ਹੁਕਮ ਚਲਾਉਣਾ?
ਨਿਰਭੈ ਸਦਾ ਹਮ ਭੈ ਨਾ ਲਿਓ,
ਅਸੀਂ ਨਿਰਭੈ ਹਾਂ, ਅਸੀਂ ਨੀ ਤੇਰਾ ਡਰ ਮੰਨਦੇ, ਨਾ ਹੀ ਅਸੀਂ ਤੇਰਾ ਭੈ ਮੰਨਦੇ ਹਾਂ।
ਕਰਤ ਰਹੇ ਜਿਮ ਵੱਡੇ ਹਮਾਰੇ,
ਜਿਵੇਂ ਸਾਡੇ ਵੱਡੇ ਕਰਦੇ ਰਹੇ ਨੇ ਅਸੀਂ ਤਾਂ ਉਹ ਕਰਨਾ, ਅਸੀਂ ਤਾਂ ਆਪਣੇ ਵਡੇਰਿਆਂ ਦੀ ਰੀਤ ਤੇ ਚੱਲਣਾ, ਜਿਹੜੇ ਸਾਡੇ ਵੱਡੇ ਵਡੇਰਿਆਂ ਵਿਚ ਹੁੰਦਾ ਰਿਹਾ, ਆਪਣੇ ਵਡੇਰਿਆਂ ਦੇ ਅਨੁਸਾਰ ਵਡੇਰਿਆਂ ਦੀ ਰੀਤ ਮੁਤਾਬਕ ਚੱਲਦੇ ਹਾਂ।
ਸਿਰ ਧਰ ਚੱਲੇ ਤੁਸੀਂ ਅਨੁਸਾਰੇ,
ਵਡੇਰਿਆਂ ਦੀ ਰੀਤ ਅਸੀਂ ਸਿਰ ਧਰ ਕੇ ਕਬੂਲ ਕਰਦੇ ਹਾਂ, ਤੇ ਉਸੇ ਦੇ ਅਨੁਸਾਰ ਅਸੀਂ ਚੱਲਣਾ ਤੇ ਚੱਲ ਰਹੇ ਹਾਂ।
ਸੁਣਨੋ ਰੰਗ ਤੇਰੇ ਸਿਉਰ ਆਏ,
ਜਦੋਂ ਬੇਨਵੇ ਫਕੀਰਾਂ ਨੇ ਟਕੇ ਵਾਂਗੂ ਖਰਾ ਜਵਾਬ ਦੇ ਦਿੱਤਾ ਨਾ ਔਰੰਗੇ ਨੂੰ, ਮੂੰਹ ਦੇ ਉੱਤੇ ਅਸੀਂ ਮੰਨਦੇ ਹੀ ਨਹੀਂ ਤੇਰਾ ਕਹਿਣਾ, ਕੌਣ ਨਾ ਤੂੰ ਸਾਨੂੰ ਹੁਕਮ ਕਰਨ ਵਾਲਾ, ਅਸੀਂ ਤੇਰੀ ਪਰਜਾ ਥੋੜੀ ਹੈ। ਜਦੋਂ ਇਹ ਗੱਲਾਂ ਸੁਣੀਆਂ, ਸੁਣ ਕੇ ਨੁਰੰਗਾ ਗੁੱਸੇ ਵਿਚ ਆ ਗਿਆ, ਅੱਗੇ ਬੜਾ ਕ੍ਰੋਧੀ ਸੀ ਨੁਰੰਗਾ, ਹੰਕਾਰੀ ਬੰਦਾ ਕ੍ਰੋਧੀ ਵੀ ਜ਼ਿਆਦਾ ਹੁੰਦਾ, ਤੇ ਕ੍ਰੋਧ ਬੜਾ ਸੀ ਇਹਦੇ ਅੰਦਰ, ਗੁੱਸੇ ਵਿਚ ਅੱਗ ਭੰਬੂੜਾ ਹੋ ਗਿਆ।
ਸਭ ਲੋਕਾਂ ਪਰ ਦੀਏ ਚੜਾਏ,
ਚਾੜੋ ਇਹਨਾਂ ਨੂੰ ਕਿਸ਼ਤੀ ਦੇ, ਜਿਹੜੀ ਹਾਲਤ ਵੇਸ਼ਵਾਵਾਂ ਦੀ ਕੀਤੀ ਸੀ ਨਾ, ਜਮਨਾ ਦੇ ਪਾਣੀ ਚ ਰੋੜ ਕੇ ਡੋਬ ਕੇ, ਉਹ ਇਹਨਾਂ ਦੀ ਵੀ ਕਰੋ, ਇਹਨਾਂ ਨੂੰ ਕਿਸ਼ਤੀ ਦੇ ਉੱਤੇ ਚਾੜ ਦੋ ਜਿੰਨੇ ਬੇਨਵੇ ਫਕੀਰ ਨੇ।
ਕਯੋ ਨਦੀ ਕੇ ਬਦ ਪਰਵਾਹ, ਜਾਏ ਡੁਬਾਓ ਬਾਚੈ ਨਾਏ,
ਇਹਨਾਂ ਨੂੰ ਕਿਸ਼ਤੀ ਦੇ ਉੱਤੇ ਚੜਾ ਕੇ ਜਮਨਾ ਦੇ ਪਾਣੀ ਵਿਚ ਲੈ ਜਾਓ, ਵਿਚਕਾਰ ਲੈ ਜਾਓ ਜਮਨਾ ਦੇ, ਜਿੱਥੇ ਤੇਜ ਪ੍ਰਵਾਹ ਪਾਣੀ ਦਾ, ਉੱਥੇ ਲਿਜਾ ਕੇ ਕੱਲੇ ਕੱਲੇ ਨੂੰ ਪਾਣੀ ਵਿਚ ਡੋਬ ਕੇ ਮਾਰੋ, ਜਿਵੇਂ ਵੇਸ਼ਵਾਵਾਂ ਮਾਰੀਆਂ ਨੇ ਨਾ, ਉਦਾਂ ਇਹਨਾਂ ਨੂੰ ਵੀ ਮਾਰੋ, ਕੱਲੇ ਕੱਲੇ ਨੂੰ ਪਾਣੀ ਵਿਚ ਡੋਬ ਡੋਬ ਕੇ ਸੱਟੋ।
ਉਹ ਮਨ ਕੁਹੈ ਕਰ ਰਖਵਾਰੇ,
ਨਾਲ ਰਖਵਾਲੇ ਟੁਰ ਪਿਆ ਜੇ, ਸਿਪਾਹੀ ਨਾਲ ਜਾਇਆ ਜੇ, ਕਿਤੇ ਕੋਈ ਹੋਰ ਬੰਦਾ ਅਟੈਕ ਕਰਕੇ ਇਹਨਾਂ ਨੂੰ ਛੁਡਾਵੇ ਨਾ, ਤਕੜਾਈ ਕਰਕੇ ਇਹਨਾਂ ਨੂੰ ਨਾਲ ਲੈ ਕੇ ਜਮਨਾ ਦੇ ਪਾਣੀ ਵਿਚ ਰੋੜ ਕੇ ਮਾਰੋ।
ਔਰ
ਕਹਿੰਦੇ ਕਿਸ਼ਤੀ ਲੈ ਕੇ ਉਸ ਪਾਸੇ ਨੂੰ ਜਮਨਾ ਵਾਲੇ ਪਾਸੇ ਨੂੰ ਸਿਪਾਹੀ ਚੱਲ ਪਏ।
ਇਤਨੀ ਮੈਂ ਇੱਕ ਬੇਨਵ ਔਰ ਆਏ ਪੁਕਾਰੇ ਉੱਚੋ ਠੋਰ।
ਜਦੋਂ ਬੇਨਵੇ ਫਕੀਰ ਕਿਸ਼ਤੀ ਤੇ ਬਹਾ ਲਏ ਨਾ ਸਾਰੇ ਇਕੱਠੇ ਕਰਕੇ, ਤੇ ਔਰੰਗਾ ਵੀ ਖੜਾ ਸੀ ਨੇੜੇ ਹੀ, ਤੇ ਇੰਨੇ ਨੂੰ ਇੱਕ ਬੇਨਵਾ ਫਕੀਰ ਕਿਤੇ ਬਾਹਰੋਂ ਟਹਿਲਦਾ ਦੌੜਦਾ ਦੌੜਦਾ ਆਇਆ। ਉਹਨੂੰ ਪਤਾ ਲੱਗਾ ਵੀ ਮੇਰੇ ਨਾਲ ਦੇ ਸਾਥੀਆਂ ਨੂੰ ਕਿਸ਼ਤੀ ਤੇ ਚਾੜ ਕੇ ਰੋੜਨ ਲੱਗੇ ਨੇ, ਤੇ ਇੰਨੇ ਨੂੰ ਇੱਕ ਹੋਰ ਬੇਨਵਾ ਫਕੀਰ ਉਹ ਦੌੜ ਕੇ ਚੱਲ ਕੇ ਆਇਆ।
ਆਏ ਪੁਕਾਰੇ ਉੱਚੇ ਠੌਰ।
ਉਹ ਆ ਕੇ ਉੱਚੇ ਥਾਂ ਤੇ ਖਲੋ ਗਿਆ, ਤੇ ਖਲੋ ਕੇ ਉਹ ਬੇਨਵਾ ਫਕੀਰ ਉੱਚੀ ਉੱਚੀ ਆਵਾਜ਼ ਵਿਚ ਬੋਲਿਆ ਤੇ ਕਹਿਣ ਲੱਗਾ,
ਮੈਂ ਦਾਮਾਦ ਨੂੰ ਰੰਗ ਕੋ ਖਰੋ ਇਸਕੋ ਤਿਆਗ ਕੈਸੇ ਕਰੋ।
ਉਹ ਜਿਹੜੇ ਬਾਕੀ ਬੇਨਵੇ ਸੀ ਨਾ, ਉਹਨਾਂ ਨੂੰ ਲੈ ਕੇ ਚੱਲੇ ਸੀ ਕਿਸ਼ਤੀ ਚ ਭਾ ਕੇ, ਬਾਹਰ ਰਹਿ ਗਿਆ ਖੰਡੇ ਤੇ। ਇਹ ਉੱਚੇ ਥਾਂ ਤੇ ਖਲੋ ਕੇ ਕਹਿੰਦਾ, ਉਹ ਮੈਨੂੰ ਕਿੱਥੇ ਛੱਡ ਕੇ ਚੱਲਿਓ ਔਰੰਗਜ਼ੇਬ ਦੇ ਜਵਾਈ ਨੂੰ? ਮੈਂ ਔਰੰਗੇ ਦਾ ਜਵਾਈ ਇੱਥੇ ਖੜਾ ਰਹਿ ਗਿਆ, ਬਾਕੀਆਂ ਨੂੰ ਸਾਰਿਆਂ ਨੂੰ ਲੈ ਚੱਲਿਓ, ਤੇ ਮੈਨੂੰ ਜਵਾਈ ਨੂੰ ਕਿੱਥੇ ਛੱਡ ਕੇ ਚੱਲਿਓ?
ਇਨ ਸੰਗ ਮੋਏ ਚੜਾਏ ਸਿਦਰੀਆ ਇਸਕੀ ਦੋਇਤਾ ਵਿਧਵਾ ਕਰੀਏ।
ਮੈਨੂੰ ਵੀ ਲੈ ਚੱਲੋ ਇਹਨਾਂ ਦੇ ਨਾਲ, ਆ ਜਿਹੜੇ ਦੂਜੇ ਫਕੀਰਾਂ ਨੂੰ ਲਈ ਜਾਂਦੇ ਇਹਨਾਂ ਦੇ ਨਾਲ ਚੜਾ ਕੇ ਲੈ ਚੱਲੋ, ਤੇ ਔਰੰਗਜ਼ੇਬ ਦੀ ਲੜਕੀ ਰੰਡੀ ਕਰ ਦਿਓ ਮੈਨੂੰ ਵੀ ਮਾਰ ਕੇ, ਔਰੰਗੇ ਦੀ ਲੜਕੀ ਨੂੰ ਵਿਧਵਾ ਕਰ ਦਿਓ ਮਾਰ ਕੇ ਮੈਨੂੰ ਵੀ। ਹੁਣ ਉਹ ਫਕੀਰ ਸੀ ਬੇਨਵਾ, ਉਹਨੇ ਮੌਜ ਵਿਚ ਆ ਕੇ ਗੱਲ ਬਿਨਾਂ ਨੌਰੰਗੇ ਦੇ ਕਿਸੇ ਡਰ ਤੋਂ ਉਹਦਾ ਜਵਾਈ ਬਣ ਗਿਆ, ਕਹਿ ਕੇ ਵੀ ਮੈਂ ਇਹਦਾ ਦਮਾਦ ਆ ਜਵਾਈ ਆ। ਤੇ ਕਹਿੰਦੇ ਇਸ ਪ੍ਰਕਾਰ ਨਾਲ ਜਦੋਂ ਇਹ ਬੋਲ ਬੋਲੇ ਉਸ ਬੇਨਵੇ ਨੇ,
ਸੁਣ ਨੋ ਰੰਗ ਨੇ ਦੀਏ ਛੁਟਾਏ ਇਹ ਤੋਂ ਬੜੇ ਧੀਟ ਸਮਝਾਏ।
ਔਰੰਗਜ਼ੇਬ ਹੁਣ ਸਿਰ ਥੱਲੇ ਕਰੇ ਵੀ ਉਹਨੂੰ ਤਾਂ ਧਰਤੀ ਵੇਲ ਨਾ ਦੇਵੇ, ਨਾਲੇ ਹੱਸੇ ਵੀ ਇਹ ਤਾਂ ਬੜੇ ਢੀਠ ਨੇ, ਇਹ ਤਾਂ ਨੀ ਮੰਨਦੇ ਕਿਸੇ ਦੀ। ਔਰੰਗਜ਼ੇਬ ਨੇ ਆਖਿਆ ਵੀ ਇਹ ਬੜੇ ਢੀਠ ਨੇ, ਇਹਨਾਂ ਨੇ ਨੀ ਮੰਨਣੀ ਕਿਸੇ ਦੀ। ਉਹਨੇ ਆਖਿਆ ਛੱਡ ਦਿਓ ਵੀ ਸਾਰਿਆਂ ਨੂੰ ਛੱਡ ਦਿਓ, ਕੋਈ ਰੋੜਨ ਦੀ ਕਿਸੇ ਨੂੰ ਲੋੜ।
ਮਰਦੇ ਮੈਂ ਬਿਲੰਬ ਅਬ ਨਹੀਂ।
ਕਹਿੰਦਾ ਵੇਖੋ ਮਰਨ ਵਿਚ ਦੇਰੀ ਕੋਈ ਨੀ, ਵੀ ਕਿਸ਼ਤੀ ਤੇ ਬਾਏ ਹੋਏ ਨੇ, ਬਸ ਅੱਗੇ ਜਾ ਕੇ ਰੋੜਨੇ ਹੀ ਨੇ। ਕਹਿੰਦੇ ਮਰਨ ਵਿਚ ਕੋਈ ਦੇਰੀ ਨਹੀਂ ਹੈ।
ਨਿਧੜਕ ਬਾਤਿਨ ਕਹੇ।
ਬੜਾ ਵੇਖੋ ਕਿੱਡੇ ਨਿਧੜਕ ਨੇ, ਫਿਰ ਵੀ ਇਹਨੇ ਇਹ ਗੱਲ ਕਹਿ ਦਿੱਤੀ, ਮਰਨ ਨੂੰ ਪੂਰੇ ਤਿਆਰ ਨੇ। ਕਿਆ ਵੇਖੋ ਬਾਹਰੋਂ ਇੱਕ ਫਕੀਰ ਆ ਕੇ ਏਦਾਂ ਦੀ ਗੱਲ ਕਹਿ ਰਿਹਾ, ਉਹ ਵੀ ਹਿੰਦੁਸਤਾਨ ਦੇ ਬਾਦਸ਼ਾਹ ਨੂੰ, ਔਰੰਗਜ਼ੇਬ ਵਰਗੇ ਮੇਰੇ ਵਰਗੇ ਬਾਦਸ਼ਾਹ ਨੂੰ ਕਹਿ ਰਿਹਾ। ਕਹਿੰਦਾ ਇਹ ਤਾਂ ਬੜੇ ਨਿਧੜਕ ਨੇ, ਇਹ ਤਾਂ ਡਰਦੇ ਹੀ ਨਹੀਂ, ਇਹ ਤਾਂ ਬੜੇ ਢੀਠ ਨੇ।
ਮਰੇ ਨਾ ਸਮਝੇ ਪਛਲ ਰਹੇ।
ਇਹਨਾਂ ਨੂੰ ਜੇ ਮਾਰ ਵੀ ਦਿੱਤਾ ਨਾ, ਤੇ ਜਿਹੜੇ ਪਿਛਲੇ ਰਹਿੰਦੇ ਨੇ ਉਹਨਾਂ ਨੇ ਫਿਰ ਨਹੀਂ ਸਮਝਣਾ, ਉਹਨਾਂ ਨੇ ਫਿਰ ਏਦਾਂ ਦੀਆਂ ਟੋਂਚਾਂ ਲਾਣੀਆਂ ਨੇ। ਏਦਾਂ ਦੇ ਬੰਦਿਆਂ ਨੂੰ ਤਾਂ ਹੱਥ ਹੀ ਜੋੜਨੇ ਚਾਹੀਦੇ ਨੇ ਨਾ, ਕਿ ਪਤਾ ਜਾ ਕੇ ਕੱਲ ਨੂੰ ਕੀ ਕਹਿ ਦੇਣ। ਜਿਹੜੇ ਪਿੱਛੇ ਜੀਵਦੇ ਰਹਿ ਜਾਣਗੇ ਬੇਨਵੇ, ਉਹਨਾਂ ਨੇ ਮੁੜ ਕੇ ਮੇਰਾ ਭੰਡੀ ਪ੍ਰਚਾਰ ਸ਼ੁਰੂ ਕਰ ਦੇਣਾ, ਪਤਾ ਨੀ ਕਿੰਨੀਆਂ ਕੁ ਗੱਲਾਂ ਮੇਰੇ ਨਾਂ ਤੇ ਰੋਜ਼ ਕਰਿਆ
ਕਰਨਗੇ।
ਇਹ ਹੱਥ ਨਾਲ ਅੜਨ ਵਾਲੇ ਨੇ ਤਾਂ ਬੇਨਵਿਆਂ ਦਾ ਪੰਥ ਹੀ ਇਹੋ ਜਿਹਾ ਹੈ।
ਇਨਕੋ ਤਿਆਗੋ ਕਛੂ ਨਾ ਕਹੋ।
ਪਹਿਲਾਂ ਛੱਡ ਦਿਓ ਇਹਨਾਂ ਨੂੰ, ਇਹਨਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ।
ਢੀਠ ਮੂਡ ਤਾਂ ਮੈਂ ਬਦਲੋ।
ਇਹ ਤਾਂ ਬੜੇ ਢੀਠ ਨੇ, ਮੂਰਖ ਨੇ। ਮੈਂ ਸਮਝ ਲਿਆ ਵੀ ਮੂਰਖ ਬੰਦੇ ਦੇ ਨਾਲ ਏਦਾਂ ਦਾ ਸਿਰ ਨਹੀਂ ਆਪਾਂ ਨੂੰ ਲਾਣਾ ਚਾਹੀਦਾ ਨਾ। ਮੂਰਖਾਂ ਦਾ ਕੀ ਪਤਾ ਕਿਹੜੇ ਵੇਲੇ ਕੀ ਕਹਿ ਦੇਣ, ਕੀ ਆਖ ਦੇਣ।
ਦੇਸ਼ ਦੇਸ਼ ਤੇ ਇਹ ਚੱਲ ਆਏ ਹੋਏ ਸਮੂਹ ਫਤੂਰ ਉਠਾਏ।
ਇੱਕ ਫਕੀਰ ਨੇ ਆ ਕੇ ਫਤੂਰ ਪਾ ਦਿੱਤਾ ਇੱਥੇ, ਕਹਿ ਕੇ ਵੀ ਮੈਂ ਔਰੰਗੇ ਦਾ ਜਵਾਈ ਆ। ਜਿਹਦੇ ਨਾਲ ਦੇ 15-20-50-100 ਹੋਰ ਸਾਰੇ ਦੇਸ਼ ਚੋਂ ਆ ਗਏ, ਕਈ ਨੇ ਤਾਂ ਹਲੇ ਤਾਂ ਕੱਲੇ ਦਿੱਲੀ ਦੇ ਫੜੇ ਨੇ, ਜਿਹੜੇ ਦੂਜੇ ਸ਼ਹਿਰਾਂ ਦੇ ਨੇ ਉਹ ਸਾਰੇ ਇਕੱਠੇ ਹੋ ਕੇ ਆ ਗਏ। ਇਹ ਤਾਂ ਆ ਕੇ ਫਤੂਰ ਪਾ ਕੇ ਰੱਖ ਦੇਣਗੇ ਮੇਰੇ ਸ਼ਹਿਰ ਚ, ਇਹਨਾਂ ਨੇ ਤੇ ਆ ਕੇ ਮੇਰਾ ਜਲੂਸ ਕੱਢ ਕੇ ਰੱਖ ਦੇਣਾ। ਪਤਾ ਨੀ ਕੀ ਬਣਨਗੇ ਆ ਕੇ, ਹਾਲੇ ਤਾਂ ਕੱਲਾ ਜਵਾਈ ਬਣਿਆ, ਮੁੜ ਕੇ ਪਤਾ ਨੀ ਕੀ ਬਣਨ ਆ ਕੇ ਮੇਰੇ ਵਾਸਤੇ, ਤਾਂ ਬੜੀ ਵੱਡੀ ਦਿੱਕਤ ਖੜੀ ਹੋ ਜਾਏਗੀ।
ਬੱਚੇ ਬੇਨਵਾਇਮ ਚੱਲ ਗਏ।
ਕਹਿੰਦੇ ਏਦਾਂ ਸਾਰੇ ਛੜਾ ਦਿੱਤੇ, ਇੱਕ ਫਕੀਰ ਬੇਨਵੇ ਦੇ ਬੋਲ ਬੋਲਣ ਨਾਲ ਸਾਰੇ ਛੁੱਟ ਗਏ। ਔਰੰਗਜ਼ੇਬ ਦੇ ਛੁੱਟੇ ਹੋਏ ਉਹ ਸਾਰੇ ਬੇਨਵੇ ਚਲੇ ਗਏ।
ਮਨੋ ਕਾਲ ਤੇ ਛੂਟਤ ਬਏ।
ਕਹਿੰਦੇ ਮਨੋ ਕਾਲ ਦੇ ਮੂੰਹ ਚੋਂ ਨਿਕਲ ਕੇ ਆਏ ਨੇ, ਨਹੀਂ ਤਾਂ ਐਨ ਮਰਨ ਦੇ ਕੰਢੇ ਹੀ ਸੀ, ਬਸ ਕਿਸ਼ਤੀ ਚ ਬਿਠਾ ਲਿਆ ਸੀ, ਲੈ ਕੇ ਡੋਬਣਾ ਹੀ ਸੀ ਜਾ ਕੇ। ਤੇ ਕਹਿੰਦੇ ਮੂੰਹ ਦੇ ਵਿੱਚੋਂ ਕਾਲ ਦੇ ਨਿਕਲ ਕੇ ਜਿਉਂਦੇ ਆਏ ਨੇ, ਬਚ ਗਏ ਨੇ ਮਾਨੋ।
ਇਤਿਹਾਸਕ ਤੁਰਕਨ ਸੰਗ ਬਾਦੀਓ,
ਇਦਾਂ ਇਹਨੇ ਬੜੇ ਤੁਰਕਾਂ ਨਾਲ, ਪਹਿਲਾਂ ਤਾਂ ਤੁਰਕਾਂ ਨਾਲ ਹੀ ਇਹਨੇ ਵਾਦ ਵਿਵਾਦ ਕੀਤਾ, ਹਿੰਦੂਆਂ ਨਾਲ ਤਾਂ ਜਿਹੜੀ ਕੀਤੀ ਸੋ ਕੀਤੀ। ਇੱਦਾਂ ਸੂਫੀ ਬੇਨਵੇ ਤੇ ਜਿਹੜੇ ਸ਼ੀਆ ਮੁਸਲਮਾਨ ਹੁੰਦੇ ਨੇ ਉਨ੍ਹਾਂ ਨੂੰ ਇਹਨੇ ਬੜੇ ਤਸੀਹੇ ਦਿੱਤੇ, ਬੜਿਆਂ ਨੂੰ ਬੁਲਾ ਬੁਲਾ ਕੇ, ਕਦੇ ਕਿਨ੍ਹਾਂ ਨੂੰ ਬੁਲਾ ਲੈਂਦਾ ਸੀ ਸ਼ਰਮਤ ਵਰਗੇ ਫਕੀਰਾਂ ਨੂੰ ਕਦੇ ਸੱਦ ਲੈਣਾ। ਇੱਦਾਂ ਪਹਿਲਾਂ ਤਾਂ ਇਹਨੇ ਤੁਰਕਾਂ ਨੂੰ ਬੜੇ ਜ਼ਿਆਦਾ ਵਾਦ ਵਿਵਾਦ ਕਰਕੇ ਸਜਾਵਾਂ ਦਿੱਤੀਆਂ।
ਨੁਰੰਗ ਮਾਮੂਡ ਪਰਮਾਦਿਓ,
ਇਹੋ ਜਿਹਾ ਨੁਰੰਗਾ ਜਿਹੜਾ ਮਹਾਮੂਡ ਮੂਰਖ ਹੈ ਤੇ ਪਰਮਾਦਿਆ ਭੁੱਲਿਆ ਹੋਇਆ ਹੈ।
ਹਿੰਦਨ ਪਰ ਤਰਕ ਵਡਾਏ,
ਪਹਿਲਾਂ ਤਾਂ ਮੁਸਲਮਾਨਾਂ ਵੱਲ ਸੀ ਖਿਆਲ ਇਹਦਾ, ਫਿਰ ਹੁਣ ਹਿੰਦੂਆਂ ਵੱਲ ਆ ਗਿਆ। ਕਹਿੰਦਾ ਆ ਜਿਹੜੇ ਹਿੰਦੂ ਤੁਰੇ ਫਿਰਦੇ ਨੇ ਮੇਰੇ ਦੇਸ਼ ਵਿਚ, ਮੇਰੇ ਰਾਜ ਵਿਚ, ਇਹਨਾਂ ਵੱਲ ਵੀ ਵੇਖੀਏ ਕੀ ਕਰਦੇ ਨੇ। ਫਿਰ ਕਹਿੰਦੇ ਹਿੰਦੂਆਂ ਵੱਲ ਇਹਨੇ ਵੇਖਿਆ, ਉਨ੍ਹਾਂ ਵੱਲ ਤਰਕ ਕੀਤੀ।
ਬੁੱਤ ਪੂਜਤ ਇਨ ਸਮਝ ਨਾ
ਕਾਏ, ਇਹ ਤਾਂ ਪੱਥਰ ਪੂਜਦੇ ਨੇ, ਇਹ ਤਾਂ ਬੁੱਤਾਂ ਨੂੰ ਪੂਜਦੇ ਨੇ, ਤਾਂ ਬਿਲਕੁਲ ਹੀ ਬੇਸਮਝ ਨੇ। ਇਨ੍ਹਾਂ ਨੂੰ ਤਾਂ ਸਮਝ ਹੀ ਕੋਈ ਨੀ ਵੀ ਪੱਥਰ ਰੱਖ ਕੇ ਉਹਨੂੰ ਭਗਵਾਨ ਬਣਾ ਕੇ ਉਹਦੀ ਪੂਜਾ ਕਰਦੇ ਨੇ, ਤਾਂ ਬਿਲਕੁਲ ਹੀ ਬੇਸਮਝ ਨੇ।
ਥਾਨ ਥਾਨ ਮੰਦਰ ਬੋ ਕਰੇ, ਘਰ ਘਰ ਪਾਤਰ ਘਰ ਘਰ ਧਰੇ,
ਇਨ੍ਹਾਂ ਨੇ ਥਾਵਾਂ ਥਾਵਾਂ ਤੇ ਬੜੇ ਮੰਦਰ ਬਣਾਏ ਹੋਏ ਨੇ ਤੇ ਪੱਥਰ ਘੜ ਘੜ ਕੇ, ਪੱਥਰਾਂ ਦੀਆਂ ਮੂਰਤੀਆਂ ਬਣਾ ਬਣਾ ਕੇ ਉਹ ਆਪਣੇ ਘਰਾਂ ਵਿਚ ਰੱਖੀਆਂ ਤੇ ਕਹਿੰਦੇ ਜੀ ਸਾਡਾ ਭਗਵਾਨ ਹੈ। ਇੱਦਾਂ ਪੱਥਰਾਂ ਦੀਆਂ ਮੂਰਤੀਆਂ ਘੜ ਘੜ ਕੇ ਆਪਣੇ ਘਰਾਂ ਚ ਰੱਖ ਕੇ ਉਹਨੂੰ ਭਗਵਾਨ ਤੇ ਪਰਮੇਸ਼ਰ ਜਾਣ ਜਾਣ ਕੇ ਪੂਜਦੇ ਨੇ।
ਚੰਦਨ ਫੁੱਲ ਲਾਏ ਕੰਨ ਸਾਰਾ,
ਉਹਨਾਂ ਨੂੰ ਚੰਦਨ ਲਾਉਂਦੇ ਨੇ, ਫੁੱਲ ਭੇਟ ਕਰਦੇ ਨੇ, ਸੁਗੰਧੀਆਂ ਦਾ ਚਰਚਨ ਕਰਦੇ ਨੇ ਉਹਨਾਂ ਪੱਥਰਾਂ ਉੱਤੇ।
ਬਾਰੰਗ ਬਾਰਾ,
ਤੇ ਬਾਰ ਬਾਰ ਪਾਣੀ ਦੇ ਨਾਲ ਉਹਨਾਂ ਮੂਰਤੀਆਂ ਨੂੰ ਧੋਂਦੇ ਨੇ, ਉਹਨਾਂ ਮੂਰਤੀਆਂ ਨੂੰ ਧੋ ਕੇ, ਉਹਨਾਂ ਦੇ ਪੈਰ ਧੋ ਕੇ ਮੂਰਤੀਆਂ ਦੇ, ਉਹ ਪਾਣੀ ਪੀਂਦੇ, ਕਹਿੰਦੇ ਜੀ ਇਹ ਚਰਨਾ ਮ੍ਰਿਤ ਹੈ। ਕਹਿੰਦੇ ਏਦਾਂ ਮੂਰਤੀਆਂ ਨੂੰ ਬਾਰ ਬਾਰ ਪੱਥਰਾਂ ਨੂੰ ਧੋਂਦੇ ਹਨ।
ਓਏ ਬੁੱਤਨ ਕੋ ਪੀਵੇ ਪਾਣੀ,
ਔਰ ਬੁੱਤਾਂ ਨੂੰ ਧੋ ਕੇ, ਪੱਥਰਾਂ ਨੂੰ ਧੋ ਕੇ, ਉਹਨਾਂ ਦੇ ਪੈਰ ਧੋ ਕੇ, ਫਿਰ ਉਹ ਪਾਣੀ ਪੀਂਦੇ ਨੇ ਪਵਿੱਤਰ ਸਮਝ ਕੇ।
ਉਹ ਅੰਨ ਦਰੈ ਅਗਵਾਨੀ,
ਝੂਠਾ ਹੀ ਅੰਨ ਰੱਖ ਦਿੰਦੇ ਥਾਲੀਆਂ ਚ ਪਾ ਕੇ, ਸਾਡੇ ਭਗਵਾਨ ਜੀ ਭੋਗ ਲਾਣਗੇ। ਹੁਣ ਪੱਥਰ ਵੀ ਕਦੇ ਭੋਗ ਲਾਂਦਾ? ਔਰੰਗਜ਼ੇਬ ਨੇ ਤਰਕ ਕੀਤੀ ਬੜੀ ਵੱਡੀ, ਕਹਿੰਦਾ ਪੱਥਰਾਂ ਦੇ ਅੱਗੇ ਥਾਲਾਂ ਵਿਚ ਰੋਟੀਆਂ ਪਾ ਕੇ ਰੱਖ ਦਿੰਦੇ ਨੇ ਤੇ ਕਹਿੰਦੇ ਜੀ ਸਾਡੇ ਠਾਕੁਰ ਜੀ ਨੇ ਭੋਗ ਲਾਇਆ, ਮੁੜ ਕੇ ਆਪ ਹੀ ਖਾ ਜਾਂਦੇ ਨੇ।
ਉਹਨੇ ਉਠਾਏ ਆਪ ਲੈ ਖਾਏ, ਇਸ ਤੇ ਕਹੇ ਫਿਸ ਆਮ ਜਾਏ।
ਪਹਿਲਾਂ ਪੱਥਰ ਦੇ ਅੱਗੇ ਰੱਖ ਦਿੰਦੇ ਨੇ ਮੂਰਤੀ ਅੱਗੇ ਉਹ ਪ੍ਰਸ਼ਾਦਾ, ਮੁੜ ਕੇ ਜਿਹੜੇ ਉਹ ਬਾਹਮਣ ਹੁੰਦੇ ਨੇ ਬੋਦੀਆਂ ਵਾਲੇ ਜੰਜੂਆਂ ਵਾਲੇ, ਉਹ ਚੁੱਕ ਕੇ ਪ੍ਰਸ਼ਾਦਾ ਆਪ ਹੀ ਖਾ ਜਾਂਦੇ ਨੇ ਮੁੜ ਕੇ। ਜਿਹੜਾ ਅੱਗੇ ਪਕਵਾਨ ਰੱਖਦੇ ਨੇ, ਜਿਹੜੀ ਖੀਰ ਰੱਖਦੇ ਨੇ, ਆਪ ਹੀ ਖਾ ਕੇ ਤੇ ਕਹਿੰਦੇ ਜੀ ਅਸੀਂ ਤਾਂ ਬਹਿਸਤ ਨੂੰ ਜਾਵਾਂਗੇ, ਹੁਣ ਅਸੀਂ ਤਾਂ ਠਾਕੁਰ ਜੀ ਦਾ ਭੋਗ ਛਕਿਆ, ਠਾਕੁਰ ਜੀ ਦਾ ਭੋਗ ਛਕਿਆ, ਅਸੀਂ ਬਹਿਸਤ ਨੂੰ ਜਾਵਾਂਗੇ। ਇਦਾਂ ਦੀਆਂ ਗੱਲਾਂ ਕਰਦੇ, ਗੁਰਬਾਣੀ ਵਿਚ ਵੀ ਬਚਨ ਆਉਂਦਾ, ਮਹਾਰਾਜ ਭਗਤ ਕਬੀਰ ਜੀ ਦੇ ਬਚਨ ਹਨ, ਉਹ ਕਹਿੰਦੇ ਨੇ ਪਾਤ ਪਹਿਤ ਯਾਰ ਲਾਪ ਸੀ ਕਰ ਕਰਾ ਕਾ ਸਾਥ, ਭੋਗਣ ਹਾਰ ਹੈ ਭੋਗਿਆ ਇਸ ਮੂਰਤ ਕੈ ਮੁਖ ਛਾਰ। ਕਹਿੰਦੇ ਬੜੇ ਬੜੇ ਸੋਹਣੇ ਪਕਵਾਨ ਬਣਾ ਕੇ ਰੱਖੇ, ਖਾਧੇ ਬਾਹਮਣ ਨੇ ਤੇ ਸਵਾਹ ਲੈ ਕੇ ਮੂਰਤੀ ਦਾ ਮੂੰਹ ਮਾਂਜਣਾ ਸ਼ੁਰੂ ਕਰ ਦਿੱਤਾ ਵੀ ਭਗਵਾਨ ਜੀ ਦਾ ਮੂੰਹ ਜੂਠਾ ਹੋ ਗਿਆ ਹੋਣਾ। ਕਹਿੰਦੇ ਫਿਰ ਭਗਵਾਨ ਜੀ ਦੇ ਮੂੰਹ ਦੇ ਵਿਚ ਤਾਂ ਸਵਾਹ ਹੀ ਗਈ, ਪ੍ਰਸ਼ਾਦਾ ਤਾਂ ਨਾ ਗਿਆ, ਪਕਵਾਨ ਤਾਂ ਨਾ ਗਿਆ, ਪਕਵਾਨ ਤੇ ਬਾਹਮਣ ਦੇ ਪੇਟ ਚ ਚਲਾ ਗਿਆ। ਤੇ ਔਰੰਗਜ਼ੇਬ ਨੇ ਇਸ ਗੱਲ ਤੇ ਤਰਕ ਕੀਤੀ, ਕਹਿੰਦਾ ਫਿਰ ਖਾ ਕੇ ਕਹਿੰਦੇ ਜੀ ਅਸੀਂ ਤਾਂ ਬਹਿਸਤ ਨੂੰ ਜਾਵਾਂਗੇ।
ਮਿਲ ਕਾਦੀ ਮੁੱਲਾ ਸਮਝਾਏ, ਔਰੰਗ ਕੋ ਕਹਿ ਕਹਿ ਸਮਝਾਏ।
ਇੱਕ ਤਾਂ ਔਰੰਗੇ ਦੀ ਬਿਰਤੀ ਇਹੋ ਜੀ, ਇੱਕ ਸੰਗੀ ਉਹੋ ਜੇ, ਜਿਵੇਂ ਆਮ ਕਰਕੇ ਇੱਕ ਕਹਾਵਤ ਨੀ ਕਹਿੰਦੇ ਵੀ ਇੱਕ ਤਾਂ ਉਦਾਂ ਕੰਬਲੀ ਇੱਕ ਪੈ ਗਈ ਸੇਵਿਆਂ ਦੇ ਰਾਹ, ਕਹਾਵਤ ਹੈ ਨਾ ਸਿਆਣਿਆਂ ਦੀ, ਇੱਕ ਉਦਾਂ ਕਮਲੀ ਇੱਕ ਸੇਵਿਆਂ ਦੇ ਰਾਹ ਪੈ ਗਈ। ਇੱਕ ਤਾਂ ਉਦਾਂ ਔਰੰਗਾ ਕਮਲਾ ਸੀ, ਇੱਕ ਉਹਦੇ ਨਾਲ ਜਿਹੜੇ ਸਾਥੀ ਮੁਲਾਣੇ ਕਾਜੀ, ਉਹ ਵੀ ਅੱਗੋਂ ਉਹੋ ਜਿਹੀ ਸਲਾਹਾਂ ਦੇਣ ਵਾਲੇ, ਕੋਈ ਮਤ ਦੇਣ ਵਾਲਾ ਤਾਂ ਹੈ ਹੀ ਨਹੀਂ ਸੀ। ਉਹ ਜਿੰਨੇ ਮੁਲਾਣੇ ਜਿੰਨੇ ਕਾਜੀ, ਉਹ ਸਾਰੇ ਔਰੰਗਜ਼ੇਬ ਨੂੰ ਕਹਿੰਦੇ ਨੇ, ਸਮਝਾਉਂਦੇ ਨੇ,
ਆਲਮਗੀਰ ਹੈ ਤੂੰ ਏਕ,
ਬਸ ਬਾਦਸ਼ਾਹ ਤੂੰ ਹੀ ਹੈ ਇੱਕ ਆਲਮਗੀਰ, ਆਲਮਗੀਰ تیرے ورگا تا کوئی پرکاش والا ہے ہی نہیں، ایک تو ہی عالمگیر ہے،
تجھ کہ بے میں خلق انیک،
تیرے کہن وچ انیکاں خلقتاں چل دیاں نے، انیکاں کلی ہندوستان دی نہیں، अनेका खलकता तेरे कहण दे विच तेरे हुक्म च चल दिया ने।
मार्ग भले चलावन कहिए, सब तर हुक्म अपन निर्भय।
हे बादशाह तेनू इना लोका नू भले मार्ग ते पाना चाहिए, तू वड्डा श्रेष्ठ है, तू आप भले रस्ते ते चलदा। आ जेड़े लोग भटके होए ने, पत्थरां नू पूज रहे ने, मूर्तियां नू पूज रहे ने, इना सारिया नू भले मार्ग ते पाना चाहिए, तेनू श्रेष्ठ रस्ते ते पाना चाहिदा है। इना सारिया ते तू अपना हुक्म कर, इना सारिया ते अपना हुक्म चला।
शराधीन मेरे धामन करिए,
इना नू शरा दे देड़े लेके आ ते अपने शरा दा और अपने दीन दा वादा कर। साडे दीन वधेगा जदो इना हिंदुआ नू मुसलमान बनाएगा, शरा विच चलाएगा, ते साडे दीन मजहब विच वाधा होवेगा।
चिरंकाल जस जुत जग थीरी है,
ते चिरंकाल तक जगत विच तुहाडा जस होवेगा। ये बादशाह औरंगजेब ने दीन मजहब दा बड़ा प्रचार कीता, एदा सारे लोकां विच अज तक नहीं चिरंकाल तक तेरा सुजस होवेगा, तेरी महिमा होवेगी।
महादीन तो है अत प्यारो,
ते तू अपने इस दीन नू जेड़ा महादीन है एदा अत प्यारा है।
जो सुख दे सबंते पारो,
ये साडा दीन इना प्यारा है, ये सारिया नू सुख देन वाला है, ये सारिया नू सब तो वड्डा सुख देन वाला है।
को ना दीन मैं तुझ सम भयो,
बादशाह अज तो पहला तेरे वर्गा साडे दीन विच कोई होया ही नहीं, साडे इस दीने इस्लाम विच तेरे वर्गा अज तो पहला कदे कोई होया ही नहीं। इहदे अर्थ दो लग जांदे ने, वाकई नहीं होया होना, एक तो यह भी हो सकदा, पर वो अपने ढंग नाल कह रहे ने कि तेरे वर्गा साडे इस मजहब विच इस्लाम विच हे बादशाह अज तो पहला कदे कोई नहीं होया।
वह नह कबू ना होयो,
ना होया ना है, ते ना ही तेरे वर्गा कोई होवेगा।
जो किछ कयो चहे जग माए, सोए साच अंथा नाई,
जो कुछ तू करना चाहना उही जगत विच हुंदा है, अन्था होर कुछ नहीं सच हो सकदा।
नदी अगाद नीर बद बहे, हुए पगार तोए को लहे,
ये संसार विच अगाद नदी बह रही है बड़ी डूंगी, पर हे बादशाह जदो तू हुक्म करदा ते ओ अगाध नदी पैर पैर जिन्ना पानी रह जांदा उहदे विच, किथे हाथियां नू रोड़न वाली नदी, पर जदो तू हुक्म करदा ते बादशाह ओही नदी ए संसार दी पैर पैर जिन्ना पानी रह जांदा, फिर तां सौखा ही निकल के इस नदी नू पार उतर जाईदा।
जित दिश रिस कर करे चढ़ाए, बहर बहर सिर रहे न सकाए,
इधर तू गुस्सा करके चढ़ाई करदा है उधर दुनिया ठहर जांदी है, कंब जांदी है, तेरे सामने बादशाह सलामत कोई टिकण दा हौसला नहीं कर सकदा, कोई तेरे सामने नहीं टिक सकदा।
पायन परे पायन आना,
और तेरे चरणा दी शरण च पै जांदे ने लोक डरदे मारे, और तेरे पैरां विच लिया के पिटावा भेट करदे ने।
हुक्म आप को सिर पर माने,
और तेरे हुक्म नू सिर मथे ते प्रवान करदे ने, सिर मथे ते कबूल करदे ने।
शत्रु है न सकै जग कोई,
तेरा कोई दुश्मन इस जगत विच हो ही नहीं सकदा।
होए जो खंड खंड तन सोए,
ते जे कोई तेरा दुश्मन होवेगा वे ओ टुकड़े टुकड़े कर दिता जाएगा, ओनू टोटे टोटे कर दिता जाएगा।
दुर्गम बने दुर्ग सब मारे,
जेड़े बड़े बड़े दुर्गम किले ने ओ तू सारे मार ले हाना।
प्रताप जात फैले सारे,
ए बादशाह तेरा प्रताप सारे जगत च फैलिया होया, तेरा प्रताप तेरा ऐश्वर्य ते जस सारे जगत च पसरिया होया है।
देश दुर्ग दल दर दुरुदान,
पांच चीजा हुंदियां ने, देश दूजा किला दुर्ग, तीजा दल, चौथा धर्म ते पंजवां दान, ए पांच चीजा ए पांच दद्दे ने, पंजा दद्दियां तो देश ਤੁਰਗ ਦਲ ਦਰਬ ਦਰਬ ਨਾਮ ਪੈਸੇ ਰੁਪਈਏ ਦਾ ਤੇ ਪੰਜਵਾਂ ਹੈ ਦਾਨ ਇਹ ਜਿਹੜੇ ਪੰਜ ਦੱਦੇ ਹਨ
ਪੰਜ ਦਕਾਰੀ ਭੂਪ ਪ੍ਰਧਾਨ
ਪੰਜ ਦਕਾਰੀ ਪੰਜੇ ਦੱਦੇ ਤੇਰੇ ਕੋਲ ਨੇ ਤੇਰੇ ਕੋਲ ਦੇਸ਼ ਵੀ ਹੈ ਦੁਰਗ ਵੀ ਹੈ ਦਲ ਵੀ ਹੈ ਦਰਬ ਵੀ ਹੈ ਦਾਨ ਵੀ ਤੂੰ ਕਰਦਾ ਹੈ ਸਾਨੂੰ ਤੇ ਜਿਹਦੇ ਕੋਲੇ ਪੰਜ ਦਕਾਰ ਨੇ ਉਹੀ ਇਸ ਜਗਤ ਵਿਚ ਪ੍ਰਧਾਨ ਰਾਜਾ ਹੈ ਉਹੀ ਇਸ ਜਗਤ ਵਿਚ ਵੱਡਾ ਰਾਜਾ ਹੈ
ਸੋ ਤੁਮ ਸਦਨ ਪਾਏ ਤੁਸਾਰੋ ਅਪਰਨਾ ਕੋ ਸਮਤਾ ਕਿਮਦਾਰੋ
ਉਹ ਸਾਰਾ ਕੁਝ ਤੇਰੇ ਘਰ ਦੇ ਵਿਚ ਹੈ ਇਸ ਕਰਕੇ ਬਾਦਸ਼ਾਹ ਤੇਰੀ ਤਾਂ ਬਰਾਬਰੀ ਕੋਈ ਨਹੀਂ ਕਰ ਸਕਦਾ ਤੇਰੀ ਤਾਂ ਸਮਤਾ ਕੋਈ ਨਹੀਂ ਕਰ ਸਕਦਾ
ਬਖਸ਼ਿਸ਼ ਕਰੀ ਪੈਗੰਬਰ ਤੋਏ
ਪੈਗੰਬਰ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ ਉਮਲਾਣੇ ਏਦਾਂ ਦੀਆਂ ਗੱਲਾਂ ਕਹਿ ਕਹਿ ਕੇ ਨਰੰਗੇ ਨੂੰ ਭਰਮਾਉਂਦੇ ਨੇ ਕਹਿੰਦੇ ਬਾਦਸ਼ਾਹ ਤੇਰੇ ਤੇ ਪੈਗੰਬਰ ਦੀ ਕਿਰਪਾ ਹੈ ਪੈਗੰਬਰ ਖੁਦ ਤੇਰੇ ਤੇ ਟੁੱਟਿਆ ਹਜ਼ਰਤ ਪੈਗੰਬਰ ਹਜ਼ਰਤ ਨੂੰ ਪੈਗੰਬਰ ਮੰਨਦੇ ਨੇ ਕਹਿੰਦੇ ਸਾਡਾ ਜਿਹੜਾ ਪੈਗੰਬਰ ਹਜ਼ਰਤ ਹੈ ਉਹ ਤੇਰੇ ਤੇ ਟੁੱਟਿਆ ਹੋਇਆ ਹੈ
ਅਤ ਪ੍ਰਸੰਨਤਾ ਹਿਰਦੇ ਹੋਏ
ਉਹ ਤੇਰੇ ਤੇ ਹਿਰਦੇ ਕਰਕੇ ਬੜਾ ਪ੍ਰਸੰਨ ਹੈ ਤੂੰ ਕਿਉਂ ਪ੍ਰਸੰਨ ਹੈ ਕਿਉਂਕਿ ਤੂੰ ਉਹਦੀ ਸ਼ਰ੍ਹਾ ਦਾ ਪਾਲਣ ਕਰ ਰਿਹਾ ਤੂੰ ਉਹਦੀ ਜਿਹੜੀ ਹਜ਼ਰਤ ਪੈਗੰਬਰ ਦੀ ਚਲਾਈ ਹੋਈ ਸ਼ਰ੍ਹਾ ਹੈ ਉਹਦਾ ਪ੍ਰਚਾਰ ਕਰ ਰਿਹਾ ਇਸ ਕਰਕੇ ਤੇਰੇ ਤੇ ਹਜ਼ਰਤ ਪੈਗੰਬਰ ਬੜਾ ਖੁਸ਼ ਹੈ ਦਿਲ ਕਰਕੇ ਖੁਸ਼ ਹੈ
ਸੋ ਇੱਕ ਕਾਰਨ ਤੇ ਮਨ ਜਾਨ ਕਰਨ ਖਲਕ ਮੈਂ ਦੀਨਵਾਨ
ਇੱਕੋ ਕਾਰਨ ਕਰਕੇ ਇਹ ਮਨ ਚ ਜਾਣ ਲੈ ਵੀ ਉਹ ਤੇਰੇ ਤੇ ਖੁਸ਼ੀ ਹੈ ਕਿ ਤੂੰ ਇਸ ਸਾਰੀ ਖਲਕਤ ਵਿਚ ਇੱਕ ਦੀਨ ਚਲਾਣਾ ਇੱਕੋ ਦੀਨ ਦੇ ਵਿਚ ਲੋਕਾਂ ਨੂੰ ਚਲਾਣਾ ਜਿੰਨੇ ਲੋਕ ਨੇ ਇਸ ਖਲਕਤ ਵਿਚ ਉਹਨਾਂ ਸਾਰਿਆਂ ਨੂੰ ਦੀਨੇ ਇਸਲਾਮ ਦਾ ਧਾਰਨੀ ਕਰਾਣਾ ਹੈ
ਪੈਗੰਬਰ ਕੋ ਕਾਰਜ
ਇਹੀ ਪੈਗੰਬਰ ਦਾ ਕੰਮ ਹੈ ਤੇ ਹੇ ਬਾਦਸ਼ਾਹ ਇਹ ਕੰਮ ਪੈਗੰਬਰ ਨੇ ਤੈਨੂੰ ਸੌਂਪ ਦਿੱਤਾ
ਬਾਂਚਤ ਕਰੋ ਕਿਉਂ ਨਾ ਜਸ ਲੋ
ਤੇ ਇਹ ਬਾਂਚਤ ਕੰਮ ਕਰਕੇ ਹੇ ਬਾਦਸ਼ਾਹ ਤੂੰ ਕਿਉਂ ਨੀ ਸੁਜਸ ਲੈਂਦਾ ਤੈਨੂੰ ਆ ਜਿਹੜੇ ਪੱਥਰ ਪੂਜ ਲੋਕ ਨੇ ਪੱਥਰਾਂ ਨੂੰ ਪੂਜਣ ਵਾਲੇ ਇਹਨਾਂ ਨੂੰ ਫੜ ਫੜ ਕੇ ਮੁਸਲਮਾਨ ਬਣਾਉਣਾ ਚਾਹੀਦਾ ਇਹਨਾਂ ਨੂੰ ਇਸਲਾਮ ਦਾ ਧਾਰਨੀ ਬਣਾਉਣਾ ਚਾਹੀਦਾ
ਚਲੇ ਸੁਮਾਰਗ ਕਲਮਾ ਗਾਏ
ਇਹਨਾਂ ਨੂੰ ਆਪਣੇ ਦੀਨ ਮਜ਼ਹਬ ਦੇ ਰਸਤੇ ਚਲਾ ਤੇ ਇਹ ਆਪਣੇ ਦੀਨ ਮਜ਼ਹਬ ਦੇ ਰਸਤੇ ਚੱਲ ਕੇ ਕਲਮਾ ਗਾਉਣ ਸਾਡੀਆਂ ਕਲਮਾ ਪੜ੍ਹਨ
ਪਾਠ ਕੁਰਾਨ ਕੋ ਲਖੇ ਖੁਦਾਏ
ਔਰ ਕੁਰਾਨ ਦਾ ਪਾਠ ਕਰਨ ਤੇ ਕੁਰਾਨ ਦਾ ਪਾਠ ਕਰਕੇ ਇੱਕ ਖੁਦਾ ਦੀ ਭਗਤੀ ਕਰਨ ਤੇ ਖੁਦਾ ਨੂੰ ਜਾਣਨ
ਹਿੰਦੂ ਚੱਲੇ ਕੁਮਗ ਦੁੱਖ ਪਾਏ
ਇਹ ਜਿਹੜੇ ਹਿੰਦੂ ਨੇ ਭੈੜੇ ਰਾਹਾਂ ਤੇ ਚੱਲੇ ਹੋਏ ਨੇ ਇਹ ਤਾਂ ਟੇਢੇ ਰਸਤਿਆਂ ਤੇ ਚੱਲੇ ਹੋਏ ਨੇ
ਕਿਆਮਤ ਦੋਜ਼ਖ ਲੈ ਸਜਾਏ
ਇਹਨਾਂ ਨੂੰ ਤਾਂ ਕਿਆਮਤ ਦੇ ਰੋਜ਼ ਦੋਜ਼ਖਾਂ ਦੀ ਅੱਗ ਚ ਸੜਨਾ ਪਏਗਾ ਬਾਦਸ਼ਾਹ ਤੂੰ ਇਹਨਾਂ ਨੂੰ ਬਚਾ ਲੈ ਨਹੀਂ ਤਾਂ ਇਹ ਸੜ ਜਾਣਗੇ ਦੋਜ਼ਖਾਂ ਦੀ ਅੱਗ ਵਿਚ ਜੇ ਹਿੰਦੂ ਏਦਾਂ ਹੀ ਕਰਦੇ ਰਹੇ ਜੇ ਇਸਲਾਮ ਚ ਨਾ ਆਏ ਤੇ ਕਿਆਮਤ ਦੇ ਰੋਜ਼ ਨੂੰ ਇਹ ਦੋਜ਼ਖਾਂ ਦੀ ਅੱਗ ਵਿਚ ਸਜ਼ਾ ਪਾਣਗੇ
ਮੈਂ ਪੈਗੰਬਰ ਹਾਮੀ ਭਰੇ
ਪੈਗੰਬਰ ਇਹਨਾਂ ਦੀ ਹਾਮੀ ਨਹੀਂ ਭਰੇਗਾ ਕਿਉਂਕਿ ਮੁਸਲਮਾਨਾਂ ਦਾ ਮੰਨਣਾ ਹੈ ਕਿ ਜਦੋਂ ਕਿਆਮਤ ਦਾ ਰੋਜ਼ ਆਉਂਦਾ ਹੈ ਉਸ ਦਿਨ ਜਿਹੜੇ ਕਬਰਾਂ ਵਿਚ ਮੁਸਲਮਾਨ ਸੁੱਤੇ ਪਏ ਨੇ ਕਿਉਂਕਿ ਦਫ਼ਨ ਕਰਦੇ ਨੇ ਤੇ ਉਸ ਦਿਨ ਪੈਗੰਬਰ ਹਾਮੀ ਭਰਦਾ ਕਿ ਇਹਨੇ ਇਸਲਾਮ ਪਾਲਿਆ ਇਹਨੂੰ ਬਹਿਸ਼ਤ ਵਿਚ ਭੇਜਦੇ ਇਹ ਕਹਿੰਦੇ ਨੇ ਜੀ ਇਹ ਹਿੰਦੂ ਜਿਹੜੇ ਨੇ ਤਾਂ ਇਸ ਪਾਸੇ ਆਉਂਦੇ ਹੀ ਨੀ ਇਹ ਤਾਂ ਮੁਰਦੇ ਵੀ ਸਾੜਦੇ ਨੇ ਇਹ ਤਾਂ ਦਫ਼ਨ ਵੀ ਨੀ ਕਰਦੇ ਫਿਰ ਹੋਰ ਹੀ ਖੋਟੇ ਖੋਟੇ ਕੰਮ ਕਰਦੇ ਨੇ ਪੱਥਰਾਂ ਨੂੰ ਪੂਜਦੇ ਨੇ ਇਹਨਾਂ ਨੇ ਫਿਰ ਪੈਗੰਬਰ ਨੇ ਹਾਮੀ ਨੀ ਭਰਨੀ ਪੈਗੰਬਰ ਨੇ ਇਹਨਾਂ ਦੀ ਸਿਫਾਰਿਸ਼ ਨੀ ਕਰਨੀ ਹੋਰ ਫਿਰ ਇਹਨਾਂ ਦਾ ਕੋਈ ਰਾਖਾ ਨੀ ਹੋਣਾ ਉਸ ਵੇਲੇ ਕਿਸੇ ਨੇ ਇਹਨਾਂ ਦੀ ਰੱਖਿਆ ਨੀ ਕਰਨੀ
ਇਸ ਲਾਇਕ ਤੁਮ ਕਰੇ ਖੁਦਾਏ ਸ਼ਕਲ ਖਲਕ ਪਰ ਹੁਕਮ ਟਿਕਾਏ
ਇਸ ਲਾਇਕ ਤੈਨੂੰ ਖੁਦਾ ਨੇ ਕੀਤਾ ਕਿ ਤੂੰ ਇਸ ਸਾਰੀ ਖਲਕਤ ਦੇ ਉੱਤੇ ਆਪਣਾ ਹੁਕਮ ਟਿਕਾ ਇਸ ਸਾਰੀ ਖਲਕਤ ਨੂੰ ਆਪਣੇ ਹੁਕਮ ਦੀ ਤਾਮੀਲ ਕਰਨ ਦਾ ਹੁਕਮ ਕਰ
ਦਾਰਿਸ਼ ਤੂੰ ਪ੍ਰਾਤ ਜੋ ਤੇਰੋ ਸੰਗ ਕਾਫਰਨ ਕਰਤ ਬਦੇਰੋ
ਬਾਦਸ਼ਾਹ ਜਿਹੜਾ ਤੇਰਾ ਭਰਾ ਸੀ ਦਾਰਿਸ਼ ਕੋ ਤੇਰਾ ਵੱਡਾ ਭਰਾ ਉਹ ਕਾਫਰਾਂ ਨਾਲ ਮਿਲ ਚੁੱਕਾ ਸੀ ਕਾਫਰਾਂ ਨਾਲ ਮਿਲ ਕੇ ਉਹਨੇ ਕੁਫਰਾਂ ਵਾਲੇ ਕੰਮ ਕੀਤੇ ਨੇ
ਅਜੋ ਭਾਈ ਸਭ ਮੈਂ ਤਿਸ ਕੇਰੇ
ਸਾਰਿਆਂ ਵਿੱਚ ਉਹਦੀ ਬੜੀ ਨਿੰਦਾ ਹੋਈ ਹਜ਼ੋ ਨਿੰਦਾ ਨੂੰ ਕਹਿੰਦੇ ਨੇ ਸਾਰਿਆਂ ਵਿਚ ਦਾਰਾ ਸ਼ਕੂ ਦੀ ਬੜੀ ਨਿੰਦਾ ਹੋਈ ਹੈ।
ਪਾਤਸ਼ਾਹ ਤੇ ਖਾਰਜ ਹੋਏ ਰੇ,
ਹਾਲਾਂਕਿ ਵੇਖੋ ਉਹਨੂੰ ਪਾਤਸ਼ਾਹੀ ਮਿਲੀ ਸੀ ਪਰ ਉਹ ਪਾਤਸ਼ਾਹੀ ਤੋਂ ਖਾਰਜ ਕਰ ਦਿੱਤਾ ਗਿਆ। ਔਰੰਗਜ਼ੇਬ ਦਾਰਾ ਸ਼ਿਕੋ ਨੂੰ ਪਾਤਸ਼ਾਹੀ ਤੋਂ ਖਾਰਜ ਕਰ ਦਿੱਤਾ ਗਿਆ।
ਰਾਹ ਸ਼ਰ੍ਹਾਂ ਕੇ ਤੁਮ ਮਰਵਾਵਾ,
ਤੁਸੀਂ ਉਨ੍ਹਾਂ ਨੂੰ ਸ਼ਰ੍ਹਾਂ ਦੇ ਰਸਤੇ ਤੇ ਚੱਲਣ ਵਾਸਤੇ ਕਿਹਾ ਪਰ ਉਹ ਨਹੀਂ ਮੰਨਿਆ, ਤੇ ਫਿਰ ਤੁਸੀਂ ਉਹਨੂੰ ਮਰਵਾਇਆ, ਉਹਦਾ ਕਤਲ ਕਰਵਾਇਆ।
ਯਾ ਤੇ ਜਸ ਵਿਸਾਲ ਜਗ ਪਾਵਾ,
ਇਸ ਕਰਕੇ ਤੁਸੀਂ ਇਸ ਜਗਤ ਵਿਚ ਬੜਾ ਵਿਸ਼ਾਲ ਜਸ ਪਾਇਆ, ਬੜੀ ਵਡਿਆਈ ਇਸ ਜਗਤ ਵਿਚ ਬਾਦਸ਼ਾਹ ਤੁਸੀਂ ਪ੍ਰਾਪਤ ਕੀਤੀ ਹੈ।
ਤੂੰ ਬਿਨ ਸਰੇ ਨਾ ਕਿਸੇ ਕਾਰੇ,
ਤੇਰੇ ਤੋਂ ਬਿਨਾਂ ਇਹ ਕੰਮ ਕਿਸੇ ਕੋਲੋਂ ਨੀ ਸਵਰਨਾ, ਇਹ ਕੰਮ ਸਿਰਫ ਬਾਦਸ਼ਾਹ ਤੇਰੇ ਕੋਲੋਂ ਸਵਰਨਾ, ਤੇਰੇ ਤੋਂ ਬਿਨਾਂ ਇਹ ਕੰਮ ਕਿਸੇ ਕੋਲੋਂ ਨਹੀਂ ਸਵਰਨਾ।
ਤੁਰਕ ਬਣਾਵਨ ਖਲਕਤ ਸਾਰੇ,
ਤੂੰ ਇਹ ਸਾਰੀ ਖਲਕਤ ਨੂੰ ਮੁਸਲਮਾਨ ਬਣਾ, ਇਹ ਕੰਮ ਸਿਰਫ ਤੂੰ ਕਰ ਸਕਦਾ। ਦਾਰਾ ਸ਼ਿਕੋ ਨੂੰ ਜਿਵੇਂ ਤੂੰ ਮਾਰਿਆ ਨਾ, ਆਪਣੇ ਭਰਾ ਤੱਕ ਨੂੰ ਨੀ ਬਖਸ਼ਿਆ ਜੋ ਸ਼ਰ੍ਹਾਂ ਤੋਂ ਬਾਹਰ ਚੱਲਿਆ, ਤੇ ਆਹ ਜਿਹੜੇ ਲੋਕ ਸ਼ਰ੍ਹਾਂ ਤੋਂ ਬਾਹਰ ਚੱਲਦੇ ਨੇ ਇਹਨਾਂ ਨੂੰ ਵੀ ਚਲਾ, ਤੇ ਤੇਰੇ ਕੋਲੇ ਹੱਕ ਹੈ, ਤੇਰੇ ਕੋਲੇ ਹਕੂਕ ਹੈ ਕਿ ਤੂੰ ਇਹਨਾਂ ਸਾਰਿਆਂ ਨੂੰ ਆਪਣੇ ਹੁਕਮ ਚ ਚਲਾ ਕੇ ਸ਼ਰ੍ਹਾਂ ਤੇ ਚਲਾ ਸਕਦਾ।
ਰਾਹ ਸ਼ਰ੍ਹਾਂ ਕੇ ਸਕਲ ਚਲਾਵੋ, ਇੰਦਨ ਕੋ ਪੁਰਬ ਸਮਝਾਵੋ,
ਇਹਨਾਂ ਸਾਰਿਆਂ ਨੂੰ ਸ਼ਰ੍ਹਾਂ ਦੇ ਰਸਤੇ ਤੇ ਚਲਾ, ਪਹਿਲਾਂ ਇਹਨਾਂ ਹਿੰਦੂਆਂ ਨੂੰ ਸੱਦ ਆਪਣੇ ਕੋਲ, ਉਹਨਾਂ ਨਾਲ ਮੀਟਿੰਗ ਕਰ, ਉਹਨਾਂ ਹਿੰਦੂਆਂ ਨੂੰ ਆਪਣੇ ਕੋਲ ਬੁਲਾ ਕੇ ਪਹਿਲਾਂ ਉਹਨਾਂ ਨੂੰ ਸਮਝਾ ਪਿਆਰ ਨਾਲ, ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਉਹਨਾਂ ਨੂੰ ਯਤਨ ਕਰ।
ਨਾ ਲਾਲ ਉਨ ਲਾਲਚ ਦੀ ਜਾਏ ਜਿਸ ਚਾਹੋ,
ਜੇ ਪਿਆਰ ਨਾਲ ਨਾ ਮੰਨਣ ਤੇ ਫੇਰ ਉਹਨਾਂ ਨੂੰ ਲਾਲਚ ਦੇਈ, ਫੇਰ ਉਹਨਾਂ ਨੂੰ ਲੋਭ ਦੇਈ ਕਿ ਮੈਂ ਤੁਹਾਨੂੰ ਜਗੀਰਾਂ ਦਿਆਂਗਾ, ਨੰਬੜਦਾਰੀਆਂ ਦਿਆਂਗਾ, ਚੌਧਰੀ ਬਣਾਵਾਂਗਾ ਤੇ ਇਲਾਕਿਆਂ ਦੀਆਂ ਸਰਦਾਰੀਆਂ ਦਿਆਂਗਾ, ਏਦਾਂ ਦੇ ਉਹਨਾਂ ਨੂੰ ਲਾਲਚ ਦੇਵੀ।
ਮਾਨੈ ਜਥਾ ਸ਼ਰ੍ਹਾਂ ਕੋ ਰਾਓ,
ਬਸ ਕਿਸੇ ਤਰੀਕੇ ਉਹ ਸ਼ਰ੍ਹਾਂ ਮਾਰ ਲੈਣ, ਲਾਲਚ ਬਸ ਹੋ ਕੇ ਵੀ ਅੱਜ ਵੀ ਹਿੰਦੁਸਤਾਨ ਵਿਚ ਤਕਰੀਬਨ 50% ਤੋਂ ਵੀ ਵੱਧ ਜਿਹੜੇ ਮੁਸਲਮਾਨ ਨੇ, ਇਹ ਉਹ ਮੁਸਲਮਾਨ ਨੇ ਜਿਹੜੇ ਹਿੰਦੂਆਂ ਤੋਂ ਔਰੰਗਜ਼ੇਬ ਦੇ ਸਮੇਂ ਹਿੰਦੂਆਂ ਤੋਂ ਮੁਸਲਮਾਨ ਕਨਵਰਟ ਹੋਏ ਸਨ। ਇਹ ਪੁਰਸਤੈਨੀ ਮੁਸਲਮਾਨ ਨਹੀਂ ਹਨ, ਇਹ ਹਿੰਦੂਆਂ ਤੋਂ ਕਨਵਰਟ ਹੋਏ ਮੁਸਲਮਾਨ ਨੇ। ਇਹਨਾਂ ਦੀਆਂ 5-10-15 ਪੀੜੀਆਂ ਪਿੱਛੇ ਜਾ ਕੇ ਵੇਖੀਏ ਤੇ ਉਹ ਹਿੰਦੂਆਂ ਨਾਲ ਜਾ ਰਲਦੀਆਂ ਹਨ। ਔਰੰਗਜ਼ੇਬ ਕਹਿ ਰਿਹਾ, ਕਹਿੰਦਾ ਇਹ ਜਿੰਨੇ ਔਰੰਗਜ਼ੇਬ ਨੂੰ ਮੁਲਾਣੇ ਕਹਿ ਰਹੇ ਨੇ, ਕਹਿੰਦੇ ਇਹਨਾਂ ਨੂੰ ਮੁਸਲਮਾਨ ਬਣਾ, ਜਿਹੜੇ ਸ਼ਰ੍ਹਾਂ ਮੰਨ ਲੈਣ ਉਹਨਾਂ ਨੂੰ ਲਾਲਚ ਦੇ, ਲਾਲਚ ਬਸ ਕਰਕੇ ਜਿਵੇਂ ਕਿਵੇਂ ਉਹ ਸ਼ਰ੍ਹਾਂ ਨੂੰ ਕਬੂਲ ਕਰ ਲੈਣ।
ਭਗਨੀ ਕਹਿ ਤਨੀਆਂ ਨਿਜ ਦੇਉ,
ਇੱਥੇ ਤੱਕ ਕਿ ਹੇ ਬਾਦਸ਼ਾਹ ਜੇ ਤੈਨੂੰ ਆਪਣੀ ਭੈਣ ਵਿਆਹਣੀ ਪਵੇ ਕਿਸੇ ਨਾਲ, ਵਿਆਹ ਦੇ ਹਿੰਦੂ ਨਾਲ ਪਰ ਉਹ ਮੁਸਲਮਾਨ ਬਣ ਜੇ, ਜੇ ਤੈਨੂੰ ਆਪਣੀਆਂ ਧੀਆਂ ਵੀ ਵਿਆਹਣੀਆਂ ਪੈਣ, ਉਹਨਾਂ ਨੂੰ ਆਪਣਾ ਜਵਾਈ ਵੀ ਬਣਾਉਣਾ ਪਵੇ ਤੇ ਬਣਾ ਲਈ, ਕਿਉਂਕਿ ਇਸਲਾਮ ਦਾ ਪ੍ਰਚਾਰ ਕਰਨ ਵਾਸਤੇ ਜੇ ਤੈਨੂੰ ਇਹ ਕੁਰਬਾਨੀ ਕਰਨੀ ਪਏ ਤੇ ਕਰਨ ਤੋਂ ਪਿੱਛੇ ਨਾ ਹਟੀ, ਇਹਦੇ ਵਿਚ ਵੀ ਤੇਰਾ ਬੜਾ ਸਤਿਕਾਰ ਹੋਵੇਗਾ।
ਕਿਉਂ ਕਿਉਂ ਤੁਰਕ ਬਣਾਏ ਸੁਲੈ,
ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਤੁਰਕ ਬਣਾ ਲੈ, ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਮੁਸਲਮਾਨ ਬਣਾ ਲੈ।
ਪੈਗੰਬਰ ਪ੍ਰਸੰਨ ਹੋਏ ਜਿਸ ਤੇ,
ਔਰ ਪੈਗੰਬਰ ਤੇਰੇ ਤੇ ਜਿਸ ਕਰਕੇ ਪ੍ਰਸੰਨ ਹੋਵੇਗਾ।
ਹਿੰਦੂ ਤੁਰਕ ਬਣੇ ਜਬ ਜੀ ਕਿਸ ਤੇ,
ਜਦੋਂ ਇਹ ਹਿੰਦੂ ਤੁਰਕ ਬਣਨਗੇ, ਮੁਸਲਮਾਨ ਬਣਨਗੇ, ਤੇ ਫਿਰ ਪੈਗੰਬਰ ਦੀ ਤੇਰੇ ਤੇ ਖੁਸ਼ੀ ਹੋਵੇਗੀ।
ਸਰਬ ਭਾਂਤ ਮੈਂ ਸਮਰੱਥ ਤੁਮ,
ਸਰਬ ਭਾਂਤ ਕਰਕੇ ਸਮਰੱਥ ਹੈ, ਸਰਬ ਭਾਂਤ ਕਰਕੇ ਸਮਰੱਥ ਹੈ।
ਵਧੇ ਦੀਨ ਤੁਹਾਨੂੰ ਵਿਦ ਤਿਮ,
ਔਰ ਤੁਹਾਡਾ ਦੀਨ ਵਧੇਗਾ, ਇੱਦਾਂ ਦਾ ਪ੍ਰਚਾਰ ਕਰ ਕਿ ਤੇਰਾ ਦੀਨੇ ਇਸਲਾਮ ਵਧੇ, ਇਸਲਾਮ ਦਾ ਹੀ ਬੋਲਬਾਲਾ ਹੋਵੇ।
ਬੁੱਤ ਪੂਜਨ ਤੇ ਵਰਜਨ ਕਰੀਏ, ਸਭ ਤੇ ਕਲਮਾ ਆਪਣੇ ਉਚਰੀਏ,
ਇਹਨਾਂ ਨੂੰ ਬੁੱਤ ਪੂਜਣ ਤੋਂ ਰੋਕ ਦੇ ਕੇ ਕੋਈ ਬੁੱਤ ਨਾ ਪੂਜੇ, ਕੋਈ ਪੱਥਰਾਂ ਦੀ ਪੂਜਾ ਨਾ ਕਰੇ, ਤੇ ਇਹਨਾਂ ਨੂੰ ਬੁੱਤ ਪੂਜਣ ਤੋਂ ਰੋਕ ਦੇ ਤੇ ਫਿਰ ਇਹਨਾਂ ਕੋਲੋਂ ਆਪਣੀਆਂ ਕਲਮਾਂ ਪੜਵਾ ਕੇ ਇਹ ਸਾਡੀਆਂ ਮੁਸਲਮਾਨੀ ਕਲਮਾਂ ਪੜ ਕੇ ਮੁਸਲਮਾਨ ਬਣਨ।
ਆਪਣੇ ਠੀਕ ਮਥਰਾ ਪੂਰੇ,
ਇਹਦੇ ਬਾਦਸ਼ਾਹ ਆਪਾਂ ਸ਼ੁਰੂਆਤ ਕਰੀਏ ਇਹਨਾਂ ਦੇ ਮੰਦਰ ਢਾਣ ਤੋਂ। ਆਪਣੇ ਬਿਲਕੁਲ ਨੇੜੇ ਦਿੱਲੀ ਤੋਂ ਕੁਝ ਦੂਰੀ ਦੇ ਉੱਤੇ ਇੱਕ ਨਗਰੀ ਹੈ ਮਥੁਰਾ, ਇੱਕ ਮਥੁਰਾਪੁਰੀ ਹੈ।
ਹਿੰਦੂ ਸਭ ਕਰਦੇ ਬੁਰੇ,
ਉੱਥੇ ਹਿੰਦੂ ਬੜੇ ਬੁਰੇ ਕੰਮ ਕਰਦੇ ਨੇ। ਅਸੀਂ ਕਈ ਵਾਰ ਵੇਖਿਆ ਮਥੁਰਾ ਜਾ ਕੇ ਇਹਨਾਂ ਨੇ ਹੱਦ ਮੁਕਾਈ ਪਈ ਹੈ, ਉੱਥੇ ਬੜੇ ਬੁਰੇ ਭੈੜੇ ਕੰਮ ਕਰਦੇ ਨੇ।
ਦੁਵੇਰਾ ਹਿਆ ਭਯੋ ਅਮਰੋ ਬਦੋ ਜਿਸਕੀ ਕਥਾ ਬਤਾਏ।
ਇਹਨਾਂ ਨੂੰ ਜਦੋਂ ਪੁੱਛੀਏ ਨਾ ਵੀ ਤੁਸੀਂ ਇੱਥੇ ਕੀ ਕਰਦੇ ਹੋ, ਕਹਿੰਦੇ ਜੀ ਇਸ ਮਥੁਰਾ ਵਿੱਚ ਸਾਡਾ ਇੱਕ ਵੱਡਾ ਹੋਇਆ, ਬੜਾ ਵੱਡਾ ਮਹਾਂਪੁਰਖ ਸਾਡਾ ਭਗਵਾਨ ਹੋਇਆ, ਤੇ ਉਹਦੀ ਉਹ ਕਥਾ ਸੁਣਾਉਂਦੇ ਨੇ, ਉਹਦੇ ਬਾਰੇ ਉਹ ਦੱਸਦੇ ਨੇ।
ਸਾਥ ਅਨਕ ਇਸਤਰੀਨ ਕੋ ਕਰੇ ਵਿਲਾਸ ਬਣਾਏ।
ਕਹਿੰਦੇ ਜੀ ਸਾਡਾ ਜਿਹੜਾ ਉਹ ਵੱਡਾ ਹੋਇਆ, ਉਹਦੀਆਂ 17,000 ਰਾਣੀਆਂ ਸੀ, ਸਾਰਿਆਂ ਨਾਲ ਭੋਗ ਵਿਲਾਸ ਕਰਦਾ ਸੀ, ਇਹੋ ਜਿਹਾ ਵੱਡਾ ਭੋਗੀ ਸੀ। ਕਹਿੰਦੇ ਫਿਰ ਉਹ ਭਗਵਾਨ ਕਾਹਦਾ ਹੋਇਆ, ਉਹਦੀ ਇਹ ਪੂਜਾ ਕਰਦੇ ਨੇ ਜਿਹੜਾ ਇਹੋ ਜਿਹਾ ਕੰਮ ਕਰਦਾ। ਉਹ ਮੁਲਾਣੇ ਵੇਖੋ ਉਲਟੇ ਤਰੀਕੇ ਦੇ ਨਾਲ ਇਹਦੀ ਪ੍ਰੇਰਣਾ ਕਰ ਰਹੇ ਨੇ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਕਹਿੰਦੇ ਜੀ ਹੁਣ ਭਗਵਾਨ ਕ੍ਰਿਸ਼ਨ ਜੀ ਬਾਰੇ ਕਹਿ ਰਹੇ ਨੇ, ਕਹਿੰਦੇ ਜੀ ਉਹ ਮਥੁਰਾ ਦੇਸ਼ ਵਿੱਚ ਹੋਇਆ, ਕਹਿੰਦੇ ਜੀ ਏਦਾਂ ਦੇ ਉਹ ਕੰਮ ਕਰਦਾ ਸੀ, ਉਹਨੂੰ ਭਗਵਾਨ ਮੰਨੀ ਬੈਠੇ ਨੇ।
ਅਬ ਤਿਸਕੇ ਸੋ ਜਲਸ ਬਣਾ ਮੈਂ।
ਹੁਣ ਇਹ ਨਾ ਉਹਦੇ ਵਰਗੀ ਲੀਲਾ ਵੀ ਕਰਦੇ ਨੇ ਜਿਹਨੂੰ ਇਹ ਰਾਸ ਲੀਲਾ ਕਹਿੰਦੇ ਨੇ। ਕਹਿੰਦੇ ਹੁਣ ਉਹਦੇ ਚਲਤ ਬਣਾ ਬਣਾ ਕੇ ਆਪ ਹੀ ਕ੍ਰਿਸ਼ਨ ਬਣ ਜਾਂਦੇ ਨੇ, ਆਪ ਹੀ ਉਹਦੀਆਂ ਗੋਪੀਆਂ ਬਣ ਜਾਂਦੇ ਨੇ, ਤੇ ਉਹਦੇ ਵਰਗੇ ਚਲਤ ਕਰ ਕਰਕੇ ਵਿਖਾਉਂਦੇ ਨੇ ਰਾਸਧਾਰੀ ਹੋ ਕੇ।
ਸ਼ਿੰਗਾਰ ਨਾਚੈ ਅਰ ਗਾਵੈ,
ਤੇ ਸ਼ਿੰਗਾਰ ਕਰਕੇ ਨੱਚਦੇ ਗਾਉਂਦੇ ਨੇ।
ਪੱਕੇ ਕੁਫਰ ਕੁਝ ਸੁਣਿਓ ਨਾ ਜਾਏ,
ਪਤਾ ਨੀ ਕੀ ਕੁਫਰ ਬੋਲਦੇ ਨੇ, ਸਾਡੇ ਕੋਲੋਂ ਤਾਂ ਸੁਣਿਆ ਨੀ ਜਾਂਦਾ ਬਾਦਸ਼ਾਹ, ਪਤਾ ਨੀ ਕੀ ਕਹਿੰਦੇ ਨੇ ਆਪਣੇ ਮੂੰਹ ਤੋਂ।
ਖੇਡਦੇ
ਨੇ ਵਿਗਸਦੇ ਨੇ ਆਪਸ ਵਿੱਚ ਏਦਾਂ ਦੀ ਰਾਸ ਲੀਲਾ ਕਰਕੇ,
ਪਾਪ ਜਿਸਤੇ ਹੋਏ ਸ਼ੋਕ,
ਇਹੋ ਜਿਹੇ ਪਾਪ ਕਰਦੇ ਨੇ ਜਿਹਦੇ ਨਾਲ ਸਾਨੂੰ ਬੜਾ ਸ਼ੋਕ ਤੇ ਦੁੱਖ ਹੁੰਦਾ ਹੈ।
ਕਰ ਚਾਤ ਸੁਖ ਪਰਲੋਕ,
ਏਦਾਂ ਦੇ ਕੰਮ ਕਰਕੇ ਕਹਿੰਦੇ ਜੀ ਸਾਨੂੰ ਅੱਗੇ ਪਰਲੋਕ ਚ ਸੁਖ ਮਿਲੇਗਾ।
ਜਿਸ ਕੋ ਬੁੱਤ ਬਣਾਏ ਬੋ ਭਾਂਤੇ,
ਫਿਰ ਉਹਦੇ ਬੁੱਤ ਬੜੇ ਬੜੇ ਬਣਾਏ, ਕਈ ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਉਹਦੀਆਂ।
ਪੂਜਾ ਬਿਬਿਧ ਦਿਵਸ ਹਰ ਰਾਤੇ,
ਦਿਨ ਰਾਤ ਉਹਦੀ ਪੂਜਾ ਕਰਦੇ ਨੇ।
12 ਦੀਪਕ ਪੁਸ਼ਕ ਚੜਾਵੇ,
ਦੀਵੇ ਬਾਲਦੇ ਨੇ, ਫੁੱਲ ਚੜਾਉਂਦੇ ਨੇ,
ਚੰਦਨ ਚਰਚੇ ਬਾਜ ਵਜਾਵੇ,
ਚੰਦਨ ਦਾ ਚਰਚਨ ਕਰਦੇ ਨੇ, ਵਾਜੇ ਵਜਾਉਂਦੇ ਨੇ, ਮਰਦੰਗ ਨਫੀਰੀਆਂ ਵਜਾਉਂਦੇ ਨੇ।
ਮਿਲ ਕਰ ਇਸਤਰੀ ਪੁਰਖ ਕਨੇਰੇ, ਖੋਟ ਪਰਸ ਪਰ ਕਰੈ ਵਡੇਰੇ,
ਇਸਤਰੀ ਪੁਰਖ ਆਪਸ ਵਿੱਚ ਮਿਲ ਕੇ ਰਾਸ ਲੀਲਾ ਦੇ ਨਾਂ ਦੇ ਉੱਤੇ ਖੋਟੇ ਕਰਮ ਕਰਦੇ ਨੇ।
ਕਰੇ ਹਜ਼ਾਰਾਂ ਬੁੱਤ ਕੇ ਮੰਦਰ,
ਹਜ਼ਾਰਾਂ ਬੁੱਤ ਦੇ ਮੰਦਰ ਬਣਾਏ ਨੇ, ਕਿਤੇ ਕਹਿੰਦੇ ਜੀ ਇੱਥੇ ਭਗਵਾਨ ਕ੍ਰਿਸ਼ਨ ਜੀ ਬਹਿਆ ਕਰਦੇ ਸੀ, ਇੱਥੇ ਆਹ ਲੀਲਾ ਕਰਦੇ ਸੀ, ਇੱਥੇ ਆਹ ਕੰਮ ਕਰਦੇ ਸੀ, ਏਦਾਂ ਦੇ ਪਤਾ ਨੀ ਕਿੰਨੀਆਂ ਬੁੱਤ ਬਣਾ ਬਣਾ ਕੇ ਰੱਖ ਕੇ ਮੰਦਰ ਬਣਾਏ ਹੋਏ ਨੇ।
ਦਰਬ ਰਚ ਰੱਖੇ ਸੁੰਦਰ,
ਤੇ ਬੜਾ ਪੈਸਾ ਖਰਚਦੇ ਨੇ, ਪੈਸਾ ਖਰਚ ਕੇ ਮੰਦਰ ਰਚ ਕੇ ਬਣਾਉਂਦੇ ਨੇ।
ਸਭ ਹਿੰਦੂ ਇਨ ਮਾਨਤ ਧਰਮ ਆਪਣੋ ਤੋਂ ਨਿਰਮੈ,
ਇਹਨਾਂ ਸਾਰੇ ਹਿੰਦੂ ਨਾ ਬੁੱਤਾਂ ਨੂੰ ਪੂਜਦੇ ਨੇ ਔਰ ਆਪਣੇ ਧਰਮ ਦਾ ਨਿਰਵਾਹਨ ਕਰਦੇ ਨੇ।
ਆਪ ਚਲੋ ਬੁੱਤ ਦਿਓ ਤੁਰਾਏ, ਮੰਦਰ ਦਿਓ ਬਿਦਾਰ ਸਮਝਾਏ,
ਬਾਦਸ਼ਾਹ ਸਲਾਮਤ ਆਪਣੇ ਨੇੜੇ ਹੀ ਹੈ ਮਥੁਰਾ, ਤੁਸੀਂ ਚੜ ਕੇ ਚੱਲੋ ਮਥੁਰਾ, ਤੇ ਜਿਹੜੇ ਉੱਥੇ ਬੁੱਤ ਨੇ ਨਾ ਸਾਰੇ ਤੁੜਾ ਦਿਓ, ਜਦੋਂ ਬੋਤੀ ਟੁੱਟ ਜਾਣਗੇ ਸਾਰੇ ਆਪਣੇ ਪੂਜਣ ਤੋਂ ਹਟ ਜਾਣਗੇ, ਇਹਨਾਂ ਦੇ ਸਾਰੇ ਬੁੱਤ ਤੇ ਮੰਦਰ ਤੁੜਵਾ ਦਿਓ।
ਤ੍ਰਾਸੀ ਪਾਵੋ ਸਭ ਕੇ ਮਾਈ,
ਇਹਨਾਂ ਸਾਰਿਆਂ ਚ ਆਪਣਾ ਡਰ ਤੇ ਸਹਿਮ ਪੈਦਾ ਕਰੋ।
ਤੁਰਕ ਜੇ ਬਣੇ ਦਿਓ ਸੁਖ ਤਾਏ,
ਜਿਹੜਾ ਮੁਸਲਮਾਨ ਬਣ ਜਾਏ ਉਹਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਦਿਓ।
ਉੱਤਮ ਥਾਨ ਹਿੰਦੂਆਂ ਕੇ ਜੈ, ਸਮੈ ਵਿਦਾਰੋ ਮਸੀਤ ਰਚੋਤੈ,
ਆ ਜਿਹੜੇ ਉੱਤਮ ਥਾਨ ਨੇ ਹਿੰਦੂਆਂ ਦੇ ਸਾਰੇ ਤੋੜ ਦਿਓ, ਤੇ ਉਹਨਾਂ ਨੂੰ ਤੋੜ ਕੇ ਉਹਨਾਂ ਦੀਆਂ ਥਾਵਾਂ ਤੇ ਮਸਜਿਦਾਂ ਖੜੀਆਂ ਕਰ ਦਿਓ, ਮਸੀਤਾਂ ਬਣਾ ਦਿਓ।
ਹਿੰਦੂ ਤ੍ਰਾਸ ਦਿਓ ਤੁਰਕ ਪਡਾਏ,
ਹਿੰਦੂਆਂ ਨੂੰ ਤ੍ਰਾਸ ਦੇ ਕੇ ਮੁਸਲਮਾਨਾਂ ਨੂੰ ਵਡਿਆਈ ਦਿਓ।
ਬਿਨਾਂ ਬਣਾਏ ਸਭ ਬਣ ਜਾਏ,
ਇਹਨਾਂ ਬਿਨਾਂ ਬਣਾਇਆ ਹੀ ਸਾਰੇ ਮੁਸਲਮਾਨ ਬਣ ਜਾਣਗੇ ਜੇ ਤੁਸੀਂ ਇਹ ਕੰਮ ਕਰੋਗੇ।
ਇਤਿਹਾਸਕ ਕਹਿ ਬੋ ਸਮਝਾਵਾ, ਬਾਦੀ ਨੋਰੰਗ ਬਾਦੀ ਉਠਾਵਾ,
ਇਤਿਹਾਸਕ ਕਹਿ ਕੇ ਬੜਾ ਸਮਝਾਇਆ, ਨੋਰੰਗੇ ਬਾਦੀ ਨੇ ਇੱਦਾਂ ਬੜਾ ਭਿਆਨਕ ਵਾਦ ਉਠਾਇਆ।
ਦੀਨ ਬਧਾਵਨ ਕੀ ਅਬ ਲਾਖਾ, ਚਲੈ ਭੋਰ ਕੋ ਚੜ ਕਰ ਭਾਖਾ,
ਇਹਨੂੰ ਆਪਣਾ ਦੀਨ ਵਧਾਉਣ ਦੀ ਅਬ ਲਾਖਾ। ਕਹਿੰਦਾ ਕੱਲ ਸਵੇਰੇ ਆਪਾਂ ਮਥੁਰਾ ਨੂੰ ਚੱਲਾਂਗੇ, ਮਥੁਰਾ ਜਾ ਕੇ ਇਹਨੇ ਬੜੇ ਮੰਦਰ ਢਾਏ, ਇਥੋਂ ਤੱਕ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਿਹੜਾ ਜਨਮ ਸਥਾਨ ਸੀ ਉਹ ਵੀ ਢਾ ਕੇ ਉਥੇ ਮਸਜਿਦ ਨਾਲ ਬਿਲਕੁਲ ਅੱਜ ਵੀ ਉਹ ਮਸੀਤ ਖੜੀ ਹੈ। ਕੁਝ ਸਮਾਂ ਪਹਿਲਾਂ ਦਾਸ ਗਿਆ ਸੀ ਕਿ ਜਿੱਥੇ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਹੈ ਉਥੇ ਨਾਲ ਉਹ ਮਸਜਿਦ ਹੈ ਦੱਸਿਆ ਜਾਂਦਾ। ਉਹ ਅਸਲ ਵਿਚ ਮਸਜਿਦ ਜਨਮ ਸਥਾਨ ਵਾਲੀ ਜਗ੍ਹਾ ਸੀ। ਬਾਅਦ ਵਿਚ ਜਦੋਂ ਹਿੰਦੂ ਵੀਰਾਂ ਦਾ ਜ਼ੋਰ ਪਿਆ ਤੇ ਇਨ੍ਹਾਂ ਨੇ ਆਪਣਾ ਮੰਦਰ ਨਾਲ ਬਣਾ ਲਿਆ, ਪਰ ਮਸਜਿਦ ਅੱਜ ਵੀ ਉਥੇ ਉਸੇ ਤਰ੍ਹਾਂ ਖੜੀ ਹੈ। ਇਸ ਤਰ੍ਹਾਂ ਹੋਰ ਵੀ ਜਿਵੇਂ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ ਕਾਸ਼ੀ ਵਿਚ, ਉਹ ਵੀ ਇਨ੍ਹਾਂ ਨੇ ਢਾ ਦਿੱਤਾ ਸੀ, ਨਾਲ ਮਸਜਿਦ ਉਥੇ ਵੀ ਖੜੀ ਹੈ। ਤੇ ਬਾਅਦ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਕਰੀਬਨ 1 ਟਨ ਸੋਨਿਆਂ ਉਥੇ ਲਾ ਕੇ ਉਸ ਮੰਦਰ ਦੀ ਪੂਜਾ, ਉਹ ਮੰਦਰ ਦਾ ਸਥਾਨ ਦੁਬਾਰਾ ਕਾਇਮ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ। ਉਥੇ ਅੱਜ ਵੀ ਉਹ ਸਥਾਨ, ਉਥੇ ਰਣਜੀਤ ਸਿੰਘ ਜੀ ਦਾ ਇਤਿਹਾਸ ਦੱਸਿਆ ਜਾਂਦਾ। ਸੋ ਇਸ ਤਰ੍ਹਾਂ ਬਹੁਤ ਸਾਰੇ ਮੰਦਰ ਔਰੰਗੇ ਨੇ ਢਾਏ ਔਰ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਥਾਵਾਂ ਤੇ ਮਸਜਿਦਾਂ ਖੜੀਆਂ ਕੀਤੀਆਂ। ਉਹ ਕੁਕਰਮ ਕਰ ਰਿਹਾ। ਭਾਈ ਸਾਹਿਬ ਨੇ ਤਾਂ ਹੀ ਕਿਹਾ, ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਉਤੇ। ਜੇ ਕਿਤੇ ਕਲਗੀਧਰ ਨਾ ਹੁੰਦੇ ਤੇ ਜਿੰਨੇ ਮੰਦਰ ਸਨ ਇਨ੍ਹਾਂ ਮੰਦਰਾਂ ਦੀਆਂ ਥਾਵਾਂ ਤੇ ਅੱਜ ਮਸਜਿਦਾਂ ਹੀ ਹੋਣੀਆਂ ਸੀ, ਮੰਦਰ ਨਹੀਂ ਸਨਦੇ ਸਨੇ, ਇਹ ਕਿਤੇ ਦੂਰ ਹੀ ਹੋ ਜਾਣੇ ਸਨ। ਰੀਤ ਮਿਟ ਜਾਤੀ ਕਥਾ ਵੇਦਨ ਪੁਰਾਣ, ਇਹ ਵੇਦਾਂ ਪੁਰਾਣਾਂ ਦੀ ਰੀਤ ਮਿਟੀ ਜਾਣੀ ਸੀ, ਉਨ੍ਹਾਂ ਮਸਜਿਦਾਂ ਵਿਚ ਸਿਰਫ ਪੁਰਾਣਾ ਹੀ ਪੜੀਆਂ ਜਾਣੀਆਂ ਸਨ। ਗੁਰੂ ਸਾਹਿਬ ਕਿਸੇ ਧਰਮ ਦੇ ਵਿਰੋਧੀ ਨਹੀਂ ਸਨ, ਮਹਾਰਾਜ ਜੀ ਕੇ ਇਸਲਾਮ ਦੇ ਵਿਰੋਧੀ ਨਹੀਂ, ਕਲਗੀਧਰ ਪਾਤਸ਼ਾਹ ਵਿਰੋਧੀ ਸਨ ਕਿ ਜਿਵੇਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ ਉਸੇ ਤਰ੍ਹਾਂ ਹਰ ਇਕ ਨੂੰ ਆਪਣਾ ਧਰਮ ਪਿਆਰਾ ਹੈ। ਔਰ ਇਸ ਭਾਰਤ ਖੰਡ ਦੀ ਧਰਤੀ ਤੇ ਹਰ ਇਕ ਬੰਦਾ ਜਿਸ ਧਰਮ ਨਾਲ ਸਬੰਧਤ ਹੈ ਉਸ ਧਰਮ ਦਾ ਅਨੁਯਾਈ ਹੋ ਕੇ ਉਹ ਆਪਣੇ ਧਰਮ ਵਿਚ ਸੁਤੰਤਰ ਹੋ ਕੇ ਆਪਣੇ ਧਰਮ ਦੀਆਂ ਰੋਹ ਰੀਤੀਆਂ, ਆਪਣੇ ਧਰਮ ਦੇ ਜਿਹੜੇ ਕਰਮ ਨੇ ਉਨ੍ਹਾਂ ਦੀ ਪਾਲਣਾ ਕਰ ਸਕਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਔਰ ਇਸੇ ਆਵਾਜ਼ ਨੂੰ ਸਤਿਗੁਰਾਂ ਨੇ ਬੁਲੰਦ ਕੀਤਾ, ਜੋ ਬਾਅਦ ਵਿਚ ਸਾਡੇ ਦੇਸ਼ ਦਾ ਸੰਵਿਧਾਨ ਬਣਿਆ। ਉਹ ਸੰਵਿਧਾਨ ਦੇ ਵਿਚ ਅਸਲ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਸੰਵਿਧਾਨ ਦੀ ਨੀਂਹ ਰੱਖਣ ਲਈ ਇਹ ਆਵਾਜ਼ ਬੁਲੰਦ ਕੀਤੀ ਸੀ। ਉਹ ਸਾਰਾ ਇਤਿਹਾਸ ਸਮੇਂ ਸਮੇਂ ਨਾਲ ਅੱਗੇ ਆਪ ਸਰਵਣ ਕਰੋਗੇ।